कबीर मेरी सिमरनी रसनाय उपर रामा, आद जुगादी सगल भगत ताको सुख बिसरामा। कबीर तन जाएगा कवने मार्ग लाए, कै संगत कर साध की कै हर के गुण गाए। मैं मारी नू जिन्ना मारिया नाम खमारी लुट्टी, सतगुर नालों तारे उना दी सूली ते ना टुट्टी। जिन्ना ने ओ गुरा नाल लाए बिना पीती तो खीवे, नानक दे करे अमृत बरसे विरला गुरमुख पीवे। मैं मेरी नू जिन्ना मारिया नाम खमारी लुट्टी, सतगुर नालों तारे उना दी सूली ते ना टुट्टी। जिन्ना ने ओ गुरा नाल लाए बिना पीती तो खीवे, नानक दे करे अमृत बरसे विरला गुरमुख पीवे। सुंदे सुंदे पी नहीं सकदे कर्म जिना दे मारे, जिन्ना पीती ओह बन गए आजादी दे लारे। तन्ने वांगर जिन्ना आराध्या गऊंगा बैठा चोए, प्रीतम भगत दूर नहीं हुंदा जे मन सच्चा होवे। ओ आरे नू खुंडा आखण, ओ आरे नू खुंडा आखण, अमृत जिन्ना पीते नेजा उपर पुत टंगा के शुक्र उना ने कीते। इंजन नू कहिंदे ने पारा, इंजन नू कहिंदे ने पारा, कहण जबर नू जीवे, नानक दे करे अमृत बरसे विरला गुरमुख पीवे। जिन्ना फकरां कोल कोल के प्रेम प्याले पीते, नाम देव जो सिमर सिमर के राम हुकम विच कीते। कोई ना सुने रड़े ते बीठा हिम्मत बाजो रोवे, प्रीतम भगतो दूर नहीं हुंदा जे मन सच्चा होवे। सतनाम कहलाए समाधि मति दास जा पारा, पाठ करे जब जीदा बैके सीस फराए आरा। उस बंदे नू कोई ना मारे जुगा तीकर जीवे, नानक दे करे अमृत बरसे विरला गुरमुख पीवे। आप खलो जाए गोली अगे, आप खलो जाए गोली अगे, लारी मौत नू आके आपे खेती सांव लैणगे देश वतन दे राखे। वेखो सैन मारदा वाजा, वेखो सैन मारदा वाजा, दिन रात ना सोवे, प्रीतम भगतो दूर नहीं हुंदा जे मन सच्चा होवे। वेखो भगत कबीर दी किद्दा आलम करदा पूजा, लोको पहला नानक तको डूम मरासी दूजा। चोरी अठे पैर महल विच जानने, अठे पैर महल विच जानने, जगन प्रेमी दीवे, नानक दे करे अमृत बरसे विरला गुरमुख पीवे। खोपरियां उतरा ले बेशक, खोपरियां उतरा ले बेशक, देखां दे विच नाले इंजन दे पहिए नू बेशक गल वकड़ियां पा ले। जिंद गन्ना ते मौत वेलना रत परनाले चोले, प्रीतम भगतो दूर नहीं हुंदा जे मन सच्चा होवे। शाबाशे कवियां नू आके हस के गल ना लावे, चावा परी प्यारा बद्दी नजर मेर दी पावे। जोगी जान जगत विच समझे फट फुट दे सीवे, नानक दे करे अमृत बरसे विरला गुरमुख पीवे।
सब तो पहला हाजरी लवाउण लई गुरु साहिबां दा नारा बुलंद करो, सरबत माई पाई गुरसिख कज के आखो वाहे गुरु जी का खालसा वाहे गुरु जी की फतेह। ਅੱਜ ਦੇ ਦੀਵਾਨ ਵਿੱਚ ਸਿੰਘਾਂ ਦੀ ਚੜ੍ਹਤ ਬਾਰੇ ਕੁਝ ਬਿਆਨ ਕਰਨ ਵਾਸਤੇ ਹੁਕਮ ਆਏ ਨੇ ਕੁਝ ਸੱਜਣਾਂ ਦੇ। ਸੋ ਸਿੰਘ ਹਰ ਵੇਲੇ ਦੇਸ਼ ਵਾਸਤੇ ਮਰਨ ਲਈ, ਵੰਡ ਕੇ ਛਕਣ ਲਈ, ਚੜ੍ਹਦੀ ਕਲਾ ਮੰਗਣ ਲਈ, ਸਾਂਝੀਵਾਲਤਾ ਲਿਆਉਣ ਲਈ, ਗੁਰੂ ਨਾਨਕ ਦਾ ਉਪਦੇਸ਼ ਸੰਸਾਰ ਵਿੱਚ ਖਿਲਾਰਨ ਲਈ ਤਿਆਰ ਪੁਰ ਤਿਆਰ ਰਹਿੰਦੇ ਨੇ। ਇਸੇ ਲਈ ਸਿੰਘ ਰੋਜ਼ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸਿੰਘ ਹਰ ਵੇਲੇ ਸਤਿਗੁਰਾਂ ਦੇ ਆਸਰੇ ਚੱਲਦਾ, ਸਤਿਗੁਰਾਂ ਦੇ ਭਰੋਸੇ ਵਿੱਚ ਰਹਿੰਦਾ, ਉਹਦੀ ਓਟ ਵਿੱਚ ਰਹਿੰਦਾ। ਇਹੀ ਵਜ੍ਹਾ ਹੈ ਅੱਜ ਸੰਸਾਰ ਭਰ ਵਿੱਚ ਸਿੱਖੀ ਦੀ ਪੂਜਾ ਹੈ। ਇਸ ਦੇ ਪ੍ਰਥਾਏ ਖਾਲਸੇ ਦੀ ਚੜ੍ਹਤ ਬਾਰੇ, ਸਿੰਘਾਂ ਦੀਆਂ ਕੁਰਬਾਨੀਆਂ ਬਾਰੇ ਇੱਕ ਛੰਦ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ, ਸੁਣੋ।
ਸਾਨੂੰ ਤਾਰੀਖ ਦੱਸਦੀ ਪੁਰਾਣੀਏ, ਸਾਡੇ ਮੂਹਰੇ ਮੌਤ ਹਿਜੜੀ ਨਮਾਣੀਏ, ਅਸਾਂ ਦੱਸ ਤੇਨ ਖੇਡ ਦੁੱਧ ਪਾਣੀਏ, ਉਹਨੂੰ ਪਤਾ ਜੇ ਨਾ ਡਿੱਠੇ ਜੋਰ ਸਾਡੇ ਕੋਲ ਦੇ ਡੋਲੇ ਤਾਰਤੀ ਡੋਲੇ ਤਾਰਤੀ ਸੰਘ ਸੂਰਮੇ ਨੀ ਡੋਲਦੇ ਡੋਲੇ ਤਾਰਤੀ। ਅਸੀਂ ਆਲੂ ਵਾਂਗ ਦੇਗਾ ਜੀ ਉਬਾਲੇ ਗਏ, ਮੀਆਂ ਮੀਰ ਦੇ ਕਰੋੜ ਤਾਈ ਟਾਲੇ ਗਏ, ਸਾਰੇ ਨੇ ਸਹੂਲ ਚੰਦੂ ਜਾਂ ਚਾਲੇ ਗਏ, ਗੱਲ ਕਰਨੀ ਜੋ ਕਹਿਣੀ ਨੀ ਗਪੋੜੇ ਮਾਰਦੇ, ਸੀਸ ਲੱਥ ਜਾਵੇ ਸੀਸ ਲੱਥ ਜਾਵੇ, ਸਿੱਖ ਨੀ ਜ਼ਬਾਨੋਂ ਹਾਰਦੇ ਸੀਸ ਲੱਥ ਜਾਵੇ। ਤਾਰੀਖ ਦੱਸਦੀ ਪੁਰਾਣੀਏ, ਸਾਡੇ ਮੂਹਰੇ ਮੌਤ ਹਿਜੜੀ ਨਮਾਣੀਏ, ਅਸਾਂ ਦੱਸ ਤੇਨ ਖੇਡ ਦੁੱਧ ਪਾਣੀਏ, ਉਹਨੂੰ ਪਤਾ ਜੇ ਨਾ ਡਿੱਠੇ ਜੋਰ ਸਾਡੇ ਕੋਲ ਦੇ ਡੋਲੇ ਤਾਰਤੀ ਡੋਲੇ ਤਾਰਤੀ ਸੰਘ ਸੂਰਮੇ ਨੀ ਡੋਲਦੇ ਡੋਲੇ ਤਾਰਤੀ। ਅਸੀਂ ਆਲੂ ਵਾਂਗ ਦੇ ਗੱਜ ਉਬਾਲੇ ਗਏ, ਮੀਆਂ ਮੀਰ ਦੇ ਕਰੋੜ ਤਾਈ ਟਾਲੇ ਗਏ, ਸਾਰੇ ਨੇ ਸੁਫਲ ਚੰਦੂ ਯਾਰ ਚਾਲੇ ਗਏ, ਗੱਲ ਕਰਨੀ ਜੋ ਕਹਿਣੀ ਨੀ ਗਪੋੜੇ ਮਾਰਦੇ ਸੀਸ ਲੱਥ ਜਾਵੇ ਸੀਸ ਲੱਥ ਜਾਵੇ, ਸਿੱਖ ਨੀ ਜ਼ਬਾਨੋਂ ਹਾਰਦੇ ਸੀਸ ਲੱਥ ਜਾਵੇ। ਅਸਾਂ ਖੋਪਰ ਲੋਹਾਲੇ ਨਾਲ ਰੰਬੀਆਂ, ਖੋਪਰ ਲੋਹਾਲੇ ਨਾਲ ਰੰਬੀਆਂ, ਪਰ ਅਡਾਉਂਦੇ ਰਾਹੇ ਝੂਠ ਦੀਆਂ ਫੰਬੀਆਂ, ਪਾਦਸ਼ਾਹੀਆਂ ਸਾਥੋਂ ਡਰਦਾਰ ਕੰਬੀਆਂ, ਜੋਰੀ ਪੁੱਤ ਰਹਿੰਦੇ ਪੱਥਰਾਂ ਤੋਂ ਹੀਰੇ ਟੋਲਦੇ ਡੋਲੇ ਤਾਰਤੀ ਡੋਲੇ ਤਾਰਤੀ ਸੰਘ ਸੂਰਮੇ ਨੀ ਡੋਲਦੇ ਡੋਲੇ ਤਾਰਤੀ।
ਚੜੋ ਸੂਲੀਆਂ ਦੇ ਤਾਂ ਵੀ ਹਾਏ ਬੋਲੇ ਨਾ, ਸੂਲੀਆਂ ਦੇ ਤਾਂ ਵੀ ਹਾਏ ਬੋਲੇ ਨਾ, ਯਾਰ ਗੱਲ ਹੁੰਦੀ ਰਹਿਣ ਦਿੰਦੇ ਓਲੇ ਨਾ, ਕਦੇ ਕਾਗਾ ਨਾਲ ਰਲਦੇ ਮਮੋਲੇ ਨਾ, ਅਸੀਂ ਹੱਸ ਹੱਸ ਹੋਣੀ ਨੂੰ ਬਿਆਨੇ ਤਾਰਦੇ ਸੀਸ ਲੱਥ ਜਾਵੇ ਸੀਸ ਲੱਥ ਜਾਵੇ, ਸਿੱਖ ਨੀ ਜ਼ਬਾਨੋਂ ਹਾਰਦੇ ਸੀਸ ਲੱਥ ਜਾਵੇ।
ਅਸੀਂ ਆਰਿਆਂ ਦੇ ਨਾਲ ਭਾਵੇਂ ਚੀਰੇ ਗਏ, ਆਰਿਆਂ ਦੇ ਨਾਲ ਭਾਵੇਂ ਚੀਰੇ ਗਏ, ਅਸੀਂ ਹਿਰਖ ਨਾ ਕੀਤਾ ਸਾਡੇ ਹੀਰੇ ਗਏ, ਸਾਡੇ ਬਚਨ ਨਾ ਕਦੇ ਬੇਨਜ਼ੀਰੇ ਗਏ, ਗੁੰਗੇ ਬੋਲਿਆਂ ਨੂੰ ਬੋਲ ਸੁਣਦੇ ਨੀ ਕੋਲ ਦੇ ਡੋਲੇ ਤਾਰਤੀ ਡੋਲੇ ਤਾਰਤੀ ਸੰਘ ਸੂਰਮੇ ਨੀ ਡੋਲਦੇ ਡੋਲੇ ਤਾਰਤੀ।
ਅਸੀਂ ਸੂਲੀਆਂ ਤੇ ਐਨਲ ਹੱਕ ਗਾਉਂਦੇ ਰਹਿ, ਸੀਸ ਹਿੰਦ ਦੀ ਇੱਜ਼ਤ ਪਿੱਛੇ ਲਾਉਂਦੇ ਰਹਿ, ਆਪਾਂ ਜਾਨਾ ਹੀਲ ਲੋਕਾਂ ਨੂੰ ਬਚਾਉਂਦੇ ਰਹਿ, ਕਦੇ ਮਾਰਦੇ ਵਿਕਾਰ ਨੂੰ ਨੀ ਸੱਟ ਮਾਰਦੇ ਸੀਸ ਲੱਥ ਜਾਵੇ ਸੀਸ ਲੱਥ ਜਾਵੇ, ਸਿੱਖ ਨੀ ਜ਼ਬਾਨੋਂ ਹਾਰਦੇ ਸੀਸ ਲੱਥ ਜਾਵੇ।
ਸੋਮਨਾਥ ਦਾ ਮੰਦਿਰ ਜਦੋਂ ਟਹਿੰਦਾ ਸੀ, ਜਨੇਊ ਸਵਾ ਸਵਾ ਮਨ ਰੋਜ਼ ਲੈਂਦਾ ਸੀ, ਕੋਈ ਹਿੰਦ ਨੂੰ ਬਚਾਲੋ ਜੱਗ ਕਹਿੰਦਾ ਸੀ, ਨਾਵੇਂ ਗੁਰੂ ਰਹੇ ਗਾਣ ਹਿੰਦੂਆਂ ਤੋਂ ਕੋਲ ਦੇ ਡੋਲੇ ਤਾਰਤੀ ਡੋਲੇ ਤਾਰਤੀ ਸੰਘ ਸੂਰਮੇ ਨੀ ਡੋਲਦੇ ਡੋਲੇ ਤਾਰਤੀ।
ਸਾਰਾ ਤੂੰ ਹਟਾ ਤੇ ਪਿੱਛੇ ਰੋੜੇ ਸੀ, ਰਾਹਾਂ ਤੋਂ ਹਟਾ ਤੇ ਪਿੱਛੇ ਰੋੜੇ ਸੀ, ਹਾਥੀ ਮੱਦ ਨਾਲ ਰੱਜੇ ਪਿੱਛੇ ਮੋੜੇ ਸੀ, ਲੱਖਾਂ ਨਾਲ ਲੜੇ ਭਾਵੇਂ ਅਸੀਂ ਥੋੜੇ ਸੀ, ਗੱਲ ਸੱਚੀ ਅਸੀਂ ਸਦਾ ਰਹਿੰਦੇ ਹਾਂ ਤਾਰਦੇ, ਸੀਸ ਲੱਤ ਜਾਵੇ, ਸੀਸ ਲੱਤ ਜਾਵੇ ਸਿੰਘ ਨੀ ਜ਼ੁਬਾਨ ਨੂੰ ਹਾਰਦੇ, ਸੀਸ ਲੱਤ ਜਾਵੇ
ਜਦੋਂ ਅਸਾਂ ਨੂੰ ਮਕਾਉਂਦੇ ਆਪ ਮੁੱਕ ਗਏ, ਅਸਾਂ ਨੂੰ ਮਕਾਉਂਦੇ ਆਪ ਮੁੱਕ ਗਏ, ਵੈਣ ਖੂਨੀ ਦਰਿਆਵਾਂ ਵਾਲੇ ਸੁੱਕ ਗਏ, ਖੂਨੀ ਚੱਖੜ ਨਤਾਣਿਆਂ ਤੋਂ ਰੁਕ ਗਏ, ਰਾਂਝੇ ਨਹੀਂ ਦੋ ਜਿੰਦ ਹੀਰ ਨੂੰ ਕੁਰਾਹੇ ਰੋਲਦੇ, ਡੋਲੇ ਤਰਤੀ ਡੋਲੇ ਤਰਤੀ ਨੂੰ ਸੰਗ ਸੂਰਮੇ ਨੀ ਡੋਲਦੇ, ਡੋਲੇ ਤਰਤੀ
ਬੱਸਾਂ ਵੈਰੀਆਂ ਨੂੰ ਪਾਈਆਂ ਬਹੁਤ ਰੋਣੀਆਂ, ਟੱਕਾਂ ਵੈਰੀਆਂ ਤੋਂ ਦੱਸੀਆਂ ਛਡਾਉਣੀਆਂ, ਗੱਲਾਂ ਜੋਗੀ ਗੁਰਦਾਸਪੁਰੀ ਗਾਉਣੀਆਂ, ਸ਼ੌਂਕੀ ਜੋੜਦਾਰ ਵੀਰ ਰਿੰਦੇ ਲਲਕਾਰ ਦੇ, ਸੀਸ ਲੱਤ ਜਾਵੇ, ਸੀਸ ਲੱਤ ਜਾਵੇ ਸਿੰਘ ਨੀ ਜ਼ੁਬਾਨੋਂ ਹਾਰਦੇ, ਸੀਸ ਲੱਤ ਜਾਵੇ।
ਦੁਨੀਆਂ ਦੇ ਵੱਡੇ ਆਦਮੀ ਸ਼ਾਹੀ ਮਹਿਲਾਂ ਵਿੱਚ ਨਹੀਂ ਸਗੋਂ ਗਰੀਬਾਂ ਦੀਆਂ ਝੁੱਗੀਆਂ ਵਿੱਚ ਪੈਦਾ ਹੁੰਦੇ ਨੇ। ਨੈਪੋਲੀਅਨ, ਬੋਨਾਪਾਰਟ, ਇਬਰਾਹੀਮ ਲਿੰਕਨ, ਸ਼ਿਵਾਜੀ, ਮਰਹੱਟਾ, ਹਰੀ ਸਿੰਘ ਲਲੂਆ ਆਦਿ ਸਰਦਾਰਾਂ ਨੇ ਵੱਡਿਆਂ ਘਰਾਂ ਵਿੱਚ ਨਹੀਂ ਸਗੋਂ ਗੁੰਮਨਾਮ ਘਰਾਣਿਆਂ ਵਿੱਚੋਂ ਜਨਮ ਲਿਆ ਅਤੇ ਦੁਨੀਆਂ 'ਤੇ ਜਿਉਣ ਜੋਗਾ ਨਾਮ ਛੱਡ ਗਏ। ਸੰਨ 1881 ਦੇ ਕਰੀਬ ਅੰਗਰੇਜ਼ ਨੇ ਫਰਾਂਸੀਸੀ ਅਖਬਾਰਾਂ ਵਿੱਚ ਇਹ ਚਰਚਾ ਛਿੜੀ ਕਿ ਸੰਸਾਰ ਵਿੱਚ ਸਭ ਤੋਂ ਵੱਡਾ ਅਤੇ ਕਾਮਯਾਬ ਜਰਨੈਲ ਕੌਣ ਹੈ। ਨੈਪੋਲੀਅਨ, ਮਾਰਸ਼ਲ, ਹੈਡਬਰਗ, ਲਾਰਡ ਕਿਚਨਰ, ਯੂਰਪ ਤੋਂ ਬਿਨਾਂ ਕਈ ਏਸ਼ੀਆ ਦੇ ਜਰਨੈਲਾਂ ਜਿਵੇਂ ਹਲਾਕੂ ਖਾਨ, ਚੰਗੇਜ਼ ਖਾਨ, ਅਲਾਉਲਦੀਨ ਖਿਲਜੀ ਦੇ ਨਾਂ ਲਏ ਗਏ, ਪਰ ਜਦ ਹਰੀ ਸਿੰਘ ਨਲੂਏ ਦਾ ਜ਼ਿਕਰ ਆਇਆ ਤਾਂ ਅੰਗਰੇਜ਼ ਲਿਖਾਰੀ ਨੇ ਸਿਰ ਨਵਾ ਦਿੱਤਾ ਕਿ ਇਹ ਸੰਸਾਰ ਦਾ ਸਭ ਤੋਂ ਵੱਡਾ ਅਤੇ ਕਾਮਯਾਬ ਜਰਨੈਲ ਹੋਇਆ ਹੈ। ਇਸ ਮਾਮੂਲੀ ਗਿਣਤੀ ਵਿੱਚੋਂ ਜਿਸਨੇ ਪੈਦਾ ਹੋ ਕੇ ਐਡੇ ਐਡੇ ਮੁਲਕ ਜਿੱਤੇ, ਉਹ ਸਰਦਾਰ ਹਰੀ ਸਿੰਘ ਨਲੂਆ ਹੀ ਹੋ ਸਕਦਾ ਹੈ। ਹਰੀ ਸਿੰਘ ਕੋਲ ਇਤਨੀ ਕੁ ਤਾਕਤ ਸੀ, ਜੇ ਕਿਤੇ ਓਨੀ ਤਾਕਤ ਹੁੰਦੀ ਜਿੰਨੀ ਅੰਗਰੇਜ਼ ਜਰਨੈਲਾਂ ਕੋਲ ਸੀ, ਇਹ ਸਾਰੀ ਦੁਨੀਆਂ ਨੂੰ ਫਤਿਹ ਕਰ ਲੈਂਦਾ। ਹਰੀ ਸਿੰਘ ਦਾ ਜਨਮ 1791 ਈਸਵੀ ਵਿੱਚ ਸੰਮਤ 1848 ਬਿਕਰਮੀ ਨੂੰ ਗੁਜਰਾਂਵਾਲੇ ਦੀ ਧਰਤੀ ਵਿੱਚ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਦੇ ਘਰ ਹੋਇਆ। ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ। ਅਜੇ 7 ਕੁ ਸਾਲਾਂ ਦਾ ਸੀ ਸਰਦਾਰ ਹਰੀ ਸਿੰਘ ਜਦ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। 7-8 ਸਾਲ ਉੱਥੇ ਹੀ ਮਾਪਿਆਂ ਦੇ ਘਰ ਵਿੱਚ ਇਹਦੀ ਮਾਤਾ ਨੇ ਇਹਦੀ ਪੜ੍ਹਾਈ, ਇਹਦੀ ਪਰਵਰਿਸ਼ ਕੀਤੀ। ਪੰਜਾਬੀ ਅਤੇ ਫਾਰਸੀ ਦੇ ਨਾਲ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਵੀ ਸਿਖਾਈ ਗਈ। 1805 ਈਸਵੀ ਦੇ ਬਸੰਤੀ ਦਰਬਾਰ ਵਿੱਚ ਜਿਸ ਵੇਲੇ ਸ਼ੇਰੇ ਪੰਜਾਬ ਦੇ ਕਈ ਨਾਮਵਰ ਯੋਧੇ ਆਪਣੇ ਜੰਗੀ ਕਰਤੱਵ ਵਿਖਾ ਰਹੇ ਸਨ, ਇੱਕ 14-15 ਸਾਲ ਦਾ ਮੁੱਛ ਫੁੱਟ ਗੱਭਰੂ, ਮੋਟੇ ਮੋਟੇ ਨੇਤਰ, ਗੋਲ ਗੋਲ ਡੌਲੇ, ਉੱਚਾ ਕੱਦ, ਸਡੌਲ ਸਰੀਰ, ਇਉਂ ਪ੍ਰਤੀਤ ਹੋਵੇ ਜਿਵੇਂ ਫੁਲਾਦ ਢਾਲ ਕੇ ਸੱਚੇ ਵਿੱਚ ਹੀ ਕੱਢਿਆ ਹੁੰਦਾ ਹੈ। ਅਖਾੜੇ ਵਿੱਚ ਆਇਆ, ਇਸ ਨੇ ਸ਼ਸਤਰ ਵਿੱਦਿਆ ਦੇ ਉਹ ਜ਼ੋਰ ਵਿਖਾਏ ਕਿ ਬਾਦਸ਼ਾਹ ਦਾ ਮਨ ਮੋਹ ਲਿਆ। ਸ਼ੇਰੇ ਪੰਜਾਬ ਨੇ ਕੋਲ ਬੁਲਾ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਗੱਭਰੂ ਸਰਦਾਰ ਹਰੀ ਸਿੰਘ, ਗੁਰਦਿਆਲ ਸਿੰਘ ਦਾ ਪੁੱਤਰ, ਹਰਦਾਸ ਸਿੰਘ ਦਾ ਪੋਤਰਾ, ਉੱਪਲ ਖੱਤਰੀ ਘਰਾਣੇ ਵਿੱਚੋਂ ਗੁਜਰਾਂਵਾਲੇ ਨੂੰ ਪਾਗ ਲਾਉਣ ਵਾਲਾ ਹੈ। ਨਿਗਾਹ ਚੜ ਗਿਆ ਜੋਹਰੀ ਦੀ, ਜਿਸ ਥਾਂ ਦਾ ਮਣਕਾ ਸੀ ਉਸੇ ਥਾਂ ਪਰੋ ਦਿੱਤਾ ਗਿਆ। ਮਹਾਰਾਜੇ ਨੇ ਖੁਸ਼ ਹੋ ਕੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਦਿੱਤਾ ਅਤੇ ਆਪਣੇ ਹਜ਼ੂਰੀ ਖਿਦਮਤਗਾਰਾਂ ਵਿੱਚ ਭਰਤੀ ਕਰ ਲਿਆ। ਇੱਕ ਦਿਨ ਮਹਾਰਾਜੇ ਨਾਲ ਸ਼ਿਕਾਰਗਾਹ ਵਿੱਚ ਵੜੇ ਹੀ ਸਨ ਕਿ ਇੱਕ ਸ਼ੇਰ ਨੇ ਅਚਾਨਕ ਇਹਨਾਂ 'ਤੇ ਚਪਟ ਮਾਰੀ। ਸਰਦਾਰ ਨੇ ਇੱਕਦਮ ਸੰਭਲ ਕੇ ਸ਼ੇਰ ਨੂੰ ਚਵਾੜੇ ਤੋਂ ਫੜ ਕੇ ਦੋਵਾਂ ਹੱਥਾਂ ਨਾਲ ਸ਼ੇਰ ਦੇ ਚਵਾੜੇ ਇੰਨੇ ਜ਼ੋਰ ਨਾਲ ਚੀਰੇ ਕਿ ਸ਼ੇਰ ਦੀ ਮੌਤ ਕਰਕੇ ਰੱਖ ਦਿੱਤੀ। ਮਹਾਰਾਜੇ ਨੇ ਖੁਸ਼ ਹੋ ਕੇ ਇਸ ਨੂੰ ਬਹੁਤ ਸਾਰੇ ਇਨਾਮ ਦਿੱਤੇ ਅਤੇ ਸ਼ੇਰ ਦਿਲ ਰਜਵੜ ਦਾ ਸਰਦਾਰ ਬਣਾ ਦਿੱਤਾ, ਜਿਸ ਵਿੱਚ 800 ਪੈਦਲ ਅਤੇ ਘੋੜ ਸਵਾਰ ਜਵਾਨ ਸਨ। ਸ਼ੇਰਾਂ ਨੂੰ ਹੱਥਾਂ ਨਾਲ ਮਾਰ ਸੁੱਟਣ ਕਰਕੇ ਹੀ ਇਸ ਦਾ ਨਾਮ ਨਲੂਆ ਮਸ਼ਹੂਰ ਹੋਇਆ। ਪਹਿਲੀ ਲੜਾਈ ਸਰਦਾਰ ਹਰੀ ਸਿੰਘ ਨੇ ਕਸੂਰ ਦੀ ਲੜੀ, ਜਿਸ ਵਿੱਚ ਖਾਲਸੇ ਨੂੰ ਫਤਿਹ ਪ੍ਰਾਪਤ ਹੋਈ। ਦੂਜੀ ਮਸ਼ਹੂਰ ਲੜਾਈ ਮੁਲਤਾਨ ਦੀ ਸੀ, ਜਿਸ ਵਿੱਚ ਸਰਦਾਰ ਹਰੀ ਸਿੰਘ ਬੁਰੀ ਤਰ੍ਹਾਂ ਕੈਲ ਹੋਇਆ। ਮੁਲਤਾਨ ਫਤਿਹ ਹੋ ਗਿਆ, ਹਰੀ ਸਿੰਘ ਅਗਲੇ ਪਾਰੋਂ ਹੋ ਕੇ ਬਚਿਆ। ਕਈ ਮਹੀਨਿਆਂ ਦੇ ਇਲਾਜ ਪਿੱਛੋਂ ਉਹ ਅਰੋਗ ਹੋ ਕੇ ਦਰਬਾਰ ਵਿੱਚ ਆਇਆ ਤਾਂ ਸ਼ੇਰੇ ਪੰਜਾਬ ਨੇ ਉੱਠ ਕੇ ਛਾਤੀ ਨਾਲ ਲਾਇਆ। ਮਹਾਰਾਜੇ ਨੇ ਖੁਸ਼ ਹੋ ਕੇ 20,000 ਸਾਲ ਦੀ ਜਗੀਰ ਤੇ 5,000 ਅਸਵਾਰ ਦੀ ਸਰਦਾਰੀ ਬਖਸ਼ੀ। ਅੰਤ ਸਮੇਂ ਸਰਦਾਰ ਹਰੀ ਸਿੰਘ ਦੀ ਜਗੀਰ ਸਿੱਖ ਰਾਜ ਵਿੱਚ ਸਭ ਨਾਲੋਂ ਵਧੇਰੇ ਸੀ। ਇਹ ਪਦਵੀ ਪਾ ਕੇ ਸਰਦਾਰ ਹਰੀ ਸਿੰਘ ਨੇ ਮੁਲਕ ਜਿੱਤਣਾ ਸ਼ੁਰੂ ਕੀਤਾ ਕਰ ਦਿੱਤਾ। ਟਵਾਣੇ, ਸੱਜਦ, ਖੱਖੇ, ਬੱਬੇ, ਗੱਖੜ, ਗੁੱਜਰ ਸਭ ਨੂੰ ਸੋਧ ਕੇ ਕਸ਼ਮੀਰ ਤੱਕ ਫਤਿਹ ਕਰਕੇ ਸਿੱਖ ਰਾਜ ਵਿੱਚ ਮਿਲਾ ਲਿਆ। ਪਿਸ਼ਾਵਰ ਦਾ ਗਵਰਨਰ ਬਣ ਕੇ ਸਰਦਾਰ ਹਰੀ ਸਿੰਘ ਨੇ ਦਰਾ ਖੇਬਰ ਦੇ ਬੂਹੇ ਅੱਗੇ ਬਾਲਾਸਾਰ, ਜਮਰੌਦ, ਹਰੀ ਸਿੰਘ, ਬੁਰਜ, ਮਿਚਨੀ, ਸ਼ੰਕਰਗੜ੍ਹ ਆਦਿ ਕਿਲਿਆਂ ਦਾ ਜਾਲ ਵਿਛਾ ਦਿੱਤਾ। ਕਈ ਪੁਰਾਣੇ ਮੁਰੰਮਤ ਕੀਤੇ ਤੇ ਕਈ ਨਵੇਂ ਉਸਾਰੇ। ਇਸ ਬਾਰੇ ਸਾਡੇ ਤੀਰ ਜੀ ਨੇ ਬਹੁਤ ਸੁੰਦਰ ਲਾਈਨਾਂ ਖਿੱਚੀਆਂ ਨੇ, ਇਉਂ ਬੇਨਤੀ ਕੀਤੀ ਗਈ ਹੈ। ਉਹਨਾਂ ਲਿਖਿਆ, ਕਰ ਸਿੱਧਾ ਤੀਰ ਪਿਸ਼ੌਰ ਨੂੰ, ਨਲੂਏ ਅਲਖੀਲੇ, ਜਦ ਫੜ ਫੜ ਸੱਪ ਕਰੂੰਡੀਏ, ਤੇਗਾਂ ਵਿੱਚ ਕੀਲੇ, ਜਦ ਜਿੱਤੇ ਜੰਗੀ ਚਾਲ ਤੋਂ ਅਫਗਾਨੀ ਫੀਲੇ, ਜਦ ਕਾਬਲ ਖਬਰਾਂ ਪੁੱਜੀਆਂ ਜਾਂ ਦਿਸੇ ਵਸੀਲੇ, ਤਦ ਸੁਣ ਸੁਣ ਕੰਧਾਂ ਕੰਬੀਆਂ, ਕੰਬਣ ਜੋ ਤੀਲੇ, ਖਾਸੇਮ ਅਨਾਰ ਕੰਧਾਰ ਦੇ ਰੰਗ ਪੈ ਗਏ ਪੀਲੇ, ਸੁਣ ਹੋਈਆਂ ਸੁਣ ਅਫਗਾਨਣਾ, ਮੂੰਹ ਪੈ ਗਏ ਨੀਲੇ, ਤਦ ਪੈ ਗਈ ਸੋਚ ਅਮੀਰ ਨੂੰ, ਬਚੀਏ ਕਿਸ ਹੀਲੇ, ਰਜ ਤਵਾਂ ਬਿਠਾਇਆ ਮਰਦ ਨੇ, ਫੜ ਦੁਸ਼ਮਣ ਫੰਡੇ, ਹੰਕਾਰੀ ਸਿਰੀਆਂ ਭੰਨੀਆਂ, ਜਿਉਂ ਗੰਦੇ ਅੰਡੇ, ਉਸ ਫੇਰ ਬਹਾਰੀ ਤੇਗ ਦੀ ਹੁੰਜੇ ਕੁੱਲ ਕੰਡੇ, ਉਸ ਚੌਂਕ ਪੂਰਿਆ ਰਤ ਦਾ, ਪੂਰਨ ਜੋ ਪੰਡੇ, ਉਸ ਪੁੱਤਰ ਭਿੱਖੀ ਤੇਗ ਦਾ, ਉਹ ਪੁੱਤਰ ਤਿੱਖੀ ਤੇਗ ਦਾ, ਜੋ ਪਾਲਿਆ ਖੰਡੇ, ਜਦ ਗੱਡ ਬੈਠਾ ਜਮਰੌਦ ਤੇ, ਜਿੱਤਾਂ ਦੇ ਝੰਡੇ, ਜਦ ਬਣੇ ਬੰਗਾਰੀ ਸਿੰਘਾਂ ਦੇ ਅਫਗਾਨ ਕਮੰਡੇ, ਤਦ ਭੁੱਲ ਗਿਆ ਸ਼ਾਹ ਕਾਬਲੀ, ਸਾਹ ਲੈਣੇ ਠੰਡੇ, ਪਿਆ ਬੁੱਕੇ ਸਿੰਘ ਪੰਜਾਬ ਦਾ, ਅਫਗਾਨ ਨਾ ਬੋਲੇ, ਉਸ ਤੋਲੇ ਤੱਕੜੀ ਤੇਗ ਦੀ, ਸਿਰ ਸਾਡੇ ਤੋਲੇ, ਲੰਘ ਸੀਨੀ ਗੋਲੀ ਉਸ ਦੀ, ਦਿਲ ਸਾਡੇ ਫੁੱਲੇ, ਸੁਣ ਸੁਣ ਕੇ ਗਰਜਾਂ ਉਹਦੀਆਂ, ਸਭ ਪਰਬਤ ਡੋਲੇ, ਮਿਣ ਮਿੱਟੀ ਇਹ ਅਫਗਾਨ ਦੀ, ਉਹ ਵਾਂਗਰ ਵਰੋਲੇ, ਅਸਾਂ ਮੱਖਣ ਪੇੜੇ ਜਾਣਿਆ ਸਿੰਘਾਂ ਨੂੰ ਪੋਲੇ, ਉਹ ਨਿਕਲ ਪਏ ਦੰਦ ਭੰਨਣੇ, ਲੋਹੇ ਦੇ ਛੋਲੇ, ਉਹਨਾਂ ਮਾਘ ਦੇ ਕਿਸਮਤ ਕਾਬਲੀ, ਕਰ ਸੁੱਟੀ ਕੋਲੇ, ਉਹ ਗੱਡ ਬੈਠਾ ਜਮਰੌਦ ਤੇ, ਜਿੱਤਾਂ ਦਾ ਝੰਡਾ, ਉਸ ਖੂਨੀ ਮਰਦ ਅਫਗਾਨ ਦਾ, ਕਰ ਸੁੱਟਿਆ ਠੰਡਾ, ਅੱਜ ਸੁਣਿਆ ਸੁਣ ਲੀਤਾ ਅਫਰੀਦੀਆਂ, ਨਲੂਏ ਦਾ ਡੰਡਾ, ਅੱਜ ਪੀਣੀ ਭਰਦਾ ਵੇਖ ਲੋ, ਅੱਜ ਪਾਣੀ ਭਰਦਾ ਵੇਖ ਲੋ, ਉਸੇ ਦਾ ਲੰਡਾ, ਦਿਲ ਮੇਰੇ ਅੰਦਰ ਰੜਕਦਾ ਨਿਤ ਨਲੂਆ ਕੰਡਾ, ਤੁਸੀਂ ਅਣਖੀ ਗਾਖੇ ਸੂਰਮੇ, ਉਹ ਕੱਲ ਦਾ ਨੰਡਾ, ਚੜ ਪਏ ਮੇਰੀ ਹਿੱਕ ਤੇ ਖੜਕਾਵੇ ਖੰਡਾ, ਉਹ ਕੌਮ ਸਾਡੀ ਖਾ ਰਿਹਾ ਜਿਉਂ ਹਲਵਾ ਮੰਡਾ। ਸਾਰੇ ਕਾਬਲ ਵਿੱਚ ਪਠਾਣਾ ਨੂੰ ਇਹ ਸੋਚਾਂ ਪੈ ਗਈਆਂ। ਫਿਰ ਪੱਕ ਪਕਾ ਅਮੀਰ ਨੇ ਲਿਖੇ ਪ੍ਰਵਾਨੇ, ਅਫਗਾਨੋ ਮਰਦੋ ਗਾਜੀਓ, ਹੱਥ ਬੰਨੋ ਗਾਨੇ, ਸਭ ਖਾ ਕੇ ਕਸਮ ਕੁਰਾਨ ਦੀ, ਨਿਤਰੋ ਮੈਦਾਨੇ, ਤੁਸੀਂ ਜੋ ਜੋ ਪੁੱਤ ਪਠਾਣ ਦੇ, ਕੱਢ ਦਿਓ ਬੇਗਾਨੇ, ਅੱਜ ਮਰ ਜਾਣਾ ਜਾਂ ਮਾਰਨਾ, ਹੁਣ ਰਣ ਵਿੱਚ ਬਿਆਨੇ, ਅੱਜ ਲੰਡੇ ਕੰਡੇ ਉਸ ਨੇ, ਪੰਜ ਆਕੀ ਕਾਨੇ, ਜੜ ਪੁੱਟੋ ਜੜ ਤੋਂ ਪੁੱਟਣੇ, ਕੱਤ ਦੇਣ ਬੇਗਾਨੇ, ਮੈਂ ਹਰੀਆ ਅੱਜ ਨਾ, ਜੇ ਹਰੀਆ ਅੱਜ ਨਾ ਹਾਰਿਆ, ਜੱਗ ਦੇਣੇ ਤਾਨੇ। ਇਸ ਪ੍ਰਵਾਨੇ ਦਾ ਜਿਵੇਂ ਫੌਜੀਆਂ ਤੇ ਅਸਰ ਹੋਇਆ, ਉਹ ਇਉਂ ਸੀ, ਇਹ ਖੈਬਰ ਅੰਦਰ ਆਵੜੀ ਸੂਰਤ ਜਰਵਾਣੀ, ਅੱਜ ਖਾਰੀ ਬੰਦੇ ਕਾਬਲੀ, ਉਹ ਆਦਮ ਖਾਣੀ, ਅੱਜ ਉਲਟ ਵਗਾਇਆ ਉਸਨੇ ਕਾਬਲ ਵੱਲ ਪਾਣੀ, ਉਹ ਕਾਂਗ ਸੂਕਦੀ ਆਉਂਦੀ, ਅੱਜ ਖੈਬਰ ਥਾਣੀ, ਉਹ ਅੱਖ ਅਸਾਡੀ ਅਣਖ ਦੀ, ਕਰ ਛੱਡੀ ਕਾਣੀ ਉਸ ਅੱਗੇ ਸਾਡੀ ਵੀਰਤਾ, ਬਣ ਗਈ ਕਹਾਣੀ ਉਸ ਧਰਤੀ ਸਾਡੀ, ਤੇਗ ਲੈ ਢਾਲਾਂ ਵਿੱਚ ਛਾਣੀ, ਜੇ ਅੱਗੇ ਨਿਉਂ ਗਏ ਉਸ ਤੇ ਡੁੱਬ ਮਰੂ ਪਠਾਣੀ, ਜੇ ਛਾਤੀ ਅੰਦਰ ਹੈਨ ਜੇ, ਜੇ ਛਾਤੀ ਅੰਦਰ ਹੈਨ ਜੇ ਕੁਝ ਅਣਖਾਂ ਖਾਰਾਂ, ਜੇ ਅਫਗਾਨਾਂ ਦੀ ਛਾਤੀਓ ਪੀਂਦੇ ਰੇ ਧਾਰਾਂ, ਤਾਂ ਕਸਮਾਂ ਖਾ ਕੇ ਚੁੱਕ ਲਓ ਬਰਸ਼ੇ ਤਲਵਾਰਾਂ, ਰਲ ਮਿਲ ਕੇ ਆਖੀ ਗੱਲ ਜੇ ਨੱਚਦੇ ਹਥਿਆਰਾਂ, ਮੈਦਾਨੀ ਗਾਈਦੇ ਸੂਰਮੇ ਕਰ ਬੈਠਣ ਨਾਰਾਂ, ਹਨ ਬਾਦ ਸ਼ਿਕਾਰ ਉਡਾਵਦੇ ਦੜ ਬਹਿਣ ਗੁਟਾਰਾਂ, ਬਸ ਲੜ ਮਰਨਾ ਜਾਂ ਮਾਰਨਾ, ਮਰਦਾਂ ਦੀਆਂ ਕਾਰਾਂ ਨਾ ਚੱਲਣ ਸਾਡੇ ਹੁੰਦਿਆਂ, ਨਲਵੇ ਦੀਆਂ ਵਾਰਾਂ, ਜਿਵੇਂ ਆਪਣੇ ਫੌਜੀਆਂ ਨੂੰ ਅਣਖੀ ਤਕਰੀਰ ਕਰਕੇ ਉਭਾਰਿਆ, ਉਸਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ।
ਦੋਸਤ ਖਾਨ ਮੁਹੰਮਦ ਕਹਿੰਦਾ, ਇੱਕ ਥਾਂ ਕੂੰਜ ਬਾਜ ਨਹੀਂ ਪੈਂਦਾ, ਛੋਟੇ ਨੂੰ ਬਗਿਆੜ ਨਹੀਂ ਪੈਂਦਾ, ਬਾਤ ਸੁਣਾਵਾਂ ਸੱਚ ਦੀ ਐ, ਸੁਣ ਲੋ ਦੀਨੀ ਵੀਰ ਦਲੇਰੋ, ਸ਼ਮਾ ਦੀਨ ਦੀ ਮੱਚਦੀ ਐ, ਸਾਡੀ ਕੌਮ ਰਹੀ ਜਰਵਾਣੀ, ਸਾਡੀ ਸਭਿਅਤ ਕਹੇ ਪੁਰਾਣੀ, ਅਸੀਂ ਹਾਕਮ ਬੇਗਮ ਰਾਣੀ, ਕਲਮਾ ਪੜਨਾ ਚਾਹੀਦਾ, ਰੱਖਦੇ ਮਰਦ ਮਰਨ ਦਾ ਦਾਈਆ, ਹੱਸ ਕੇ ਮਰਨਾ ਚਾਹੀਦਾ। ਦੋਸਤ ਖਾਨ ਮੁਹੰਮਦ ਕਹਿੰਦਾ, ਇੱਕ ਥਾਂ ਕੂੰਜ ਬਾਜ ਡਰ ਨਹੀਂ ਪੈਂਦਾ, ਛੋਟੇ ਨੂੰ ਬਗਿਆਰ ਨਹੀਂ ਪੈਂਦਾ। ਬਾਤ ਸੁਣਾਵਾਂ ਸੱਚ ਦੀ ਐ, ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ।
ਸਾਡੀ ਕੌਮ ਰਹੀ ਜਰਵਾਣੀ, ਸਾਡੀ ਸਭਿਅਤਾ ਹੈ ਪੁਰਾਣੀ, ਅਸੀਂ ਹਾਕਮ ਬੇਗਮ ਰਾਣੀ, ਕਲਮਾ ਪੜਨਾ ਚਾਹੀਦਾ, ਰੱਖਦੇ ਮਰਦ ਮਰਨ ਦਾ ਦਾਈਆ, ਹੱਸ ਕੇ ਮਰਨਾ ਚਾਹੀਦਾ।
ਸਿੱਖੜੇ ਬਹੁਤ ਗਏ ਨੇ ਪੁੱਤਰ, ਸਿੱਖੜੇ ਬਹੁਤ ਗਏ ਨੇ ਪੁੱਤਰ, ਢਿੱਲੇ ਹੱਥੀ ਨਾ ਆਉਂਦੇ ਸੂਤਰ, ਆ ਕੇ ਗੋਲੇ ਜਹੇ ਕਬੂਤਰ, ਕਰਦੇ ਗੱਲ ਨਾ ਜਚਦੀ ਐ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ।
ਸਾਡੇ ਵੱਡੇ ਜਾਣ ਜੇ ਚੜ ਕੇ ਲਿਆਉਂਦੇ ਸੁੰਦਰ ਬੀਵੀਆਂ ਫੜ ਕੇ, ਅੱਜ ਤੱਕ ਕਿਹਾ ਮੈਦਾਨ ਚ ਲੜਕੇ, ਵੈਰੀ ਫੜਨਾ ਚਾਹੀਦਾ, ਰੱਖਦੇ ਮਰਦ ਮਰਨ ਦਾ ਦਾਈਆ, ਹੱਸ ਕੇ ਮਰਨਾ ਚਾਹੀਦਾ।
ਢਾਏ ਕਲ ਪੈਰੋਂ ਦੇ ਮੰਦਰ, ਲੱਭਾ ਨਹੀਂ ਰਾਮ ਜੋ ਚੰਦਰ, ਦਿਸਦਾ ਨਹੀਂ ਕੋਈ ਨਾਥ ਮਛੰਦਰ, ਜਿਨ੍ਹਾਂ ਕੋਲ ਸ਼ਕਤੀ ਨੱਚਦੀ ਐ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ।
ਕਾਫਰ ਸਤਲੁਜ ਪਾਰੋਂ ਆ ਗਏ, ਕਾਫਰ ਸਤਲੁਜ ਪਾਰੋਂ ਆ ਗਏ, ਬਹਿ ਗਏ ਕਿਲੇ ਬੂਹੇ ਤੇ ਪਾ ਗਏ, ਉੱਠੋ ਪੁੱਟੀਏ ਰਣ ਵਿੱਚ ਟਾ ਗਏ, ਵੈਰੀ ਫੜਨਾ ਚਾਹੀਦਾ, ਰੱਖਦੇ ਮਰਦ ਮਰਨ ਦਾ ਦਾਈਆ, ਹੱਸ ਕੇ ਮਰਨਾ ਚਾਹੀਦਾ।
ਉੱਠੋ ਅੱਲਾ ਬਦਲੇ ਮਰ ਜੋ, ਉੱਠੋ ਅੱਲਾ ਬਦਲੇ ਮਰ ਜੋ, ਬਣ ਕੇ ਕਟਾ ਜੋਰ ਦੀ ਗਰਜੋ, ਕਰੜੇ ਹੱਥ ਵੈਰੀ ਨੂੰ ਵਰਜੋ, ਦੇਈ ਵਾਂਗ ਨਾ ਕੱਚਦੀ ਐ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ।
ਅਸਾਂ ਦਿਲ ਅੱਲਾ ਨਾਲ ਜੋੜੇ, ਅਰਸ਼ੋਂ ਫੁੱਲ ਮੌਤ ਦੇ ਤੋੜੇ, ਕੱਸੇ ਖੜੇ ਕਾਲ ਦੇ ਕੋੜੇ, ਹੱਸ ਕੇ ਚੜਨਾ ਚਾਹੀਦਾ, ਰੱਖਦੇ ਮਰਦ ਮਰਨ ਦਾ ਦਾਈਆ, ਹੱਸ ਕੇ ਮਰਨਾ ਚਾਹੀਦਾ।
ਇੰਜਣ ਚੀਕ ਦੀਨ ਦਾ ਮਾਰੇ, ਟਿਕਟਾਂ ਲੈ ਲੋ ਦੀਨੀ ਸਾਰੇ, ਗਾਜੀ ਜੇ ਕਾਫਰ ਤੂੰ ਹਾਰੇ, ਖਾਦੀ ਜ਼ਹਿਰ ਨਾ ਪਚਦੀ ਐ। ਸੁਣ ਲੋ ਦੀਨੀ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ।
ਆ ਗਏ ਸਿੱਖ ਪੰਜਾਬੋਂ ਚੱਲ ਕੇ, ਆ ਗਏ ਸਿੱਖ ਪੰਜਾਬੋਂ ਚੱਲ ਕੇ, ਬਹਿ ਗਏ ਸਾਡਾ ਹਿੱਸਾ ਮਲ ਕੇ, ਕੋਲੇ ਦਿਲ ਹੋ ਗਿਆ ਜਲ ਕੇ, ਜੀਂਦੇ ਸੜਨਾ ਚਾਹੀਦਾ, ਰੱਖਦੇ ਮਰਦ ਮਰਨ ਦਾ ਦਾਈਆ, ਹੱਸ ਕੇ ਮਰਨਾ ਚਾਹੀਦਾ।
ਮੇਰੇ ਪੰਜੇ ਪੁੱਤ ਪਿਆਰੇ, ਮੇਰੇ ਪੰਜੇ ਪੁੱਤ ਪਿਆਰੇ, ਤੁਹਾਡੇ ਮੂਰੇ ਹੋਣਗੇ ਸਾਰੇ, ਰਣ ਵਿੱਚ ਗਜੀਏ ਵੇਖ ਨਜ਼ਾਰੇ, ਹਸਤੀ ਕਸਦੀ ਬਚਦੀ ਐ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ।
ਜਦੋਂ ਗਾਜੀਆਂ ਗੱਲਾਂ ਲੱਗੀ, ਅੱਗ ਦਿਲਾਂ ਦਿਆਂ ਚੱਲਾ, ਜੋਗੀ ਲਾਉਣ ਦਿਲਾਂ ਨੂੰ ਠੱਲਾ, ਹੁਣ ਨੀ ਖੜਨਾ ਚਾਹੀਦਾ,
ਰੱਖਦੇ ਮਰਦ ਮਰਨ ਦਾ ਦਾਈਆ, ਹੱਸ ਕੇ ਮਰਨਾ ਚਾਹੀਦਾ।
ਕਾਬਲ ਦੇ ਬਾਦਸ਼ਾਹ ਨੇ ਦੀਨ ਦੇ ਨਾਂ ਤੋਂ ਮਰਨ ਲਈ ਸਿਪਾਹੀਆਂ ਨੂੰ ਬੜੇ ਤਾਨੇ ਦਿੱਤੇ, ਬੜੇ ਮਿਹਣੇ ਦਿੱਤੇ। ਭਰਾਵੋ, ਜੇ ਹਿੰਦੁਸਤਾਨ ਦੀ ਤਾਰੀਖ ਪੜ੍ਹੀਏ, ਜਿਹੜੇ ਲੁੱਟਣ ਆਉਂਦੇ ਨੇ ਉਹਨਾਂ ਦੇ ਨਾਂ ਪੜ੍ਹੋ, ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਸੀ ਉਹਨਾਂ ਦੇ ਨਾਂ ਪੜ੍ਹੋ। ਉਹਨੇ ਦੋਸਤ ਮੁਹੰਮਦ ਖਾਨ, ਅਮੀਰ ਜਾਨ ਖਾਨ, ਬੜੇ ਬੜੇ ਤਗੜੇ ਨਾਂ ਜਿਨ੍ਹਾਂ ਨੂੰ ਲੁੱਟੀ ਦਾ ਸੀ, ਉਹਨੇ ਰੁਲਦੂ ਰਾਮ, ਉਹਨੇ ਮੁਰਲੀ ਰਾਮ, ਉਹਨੇ ਛੋਟੇ ਨਾਂ ਲਿਆ ਹੀ ਮਾੜੇ ਦਾ ਦਿਲ ਉਹ ਧਾਠਾ ਹੋਣ ਲੱਗ ਜਾਂਦਾ ਹੈ। ਕਾਬਲ ਦਾ ਬਾਦਸ਼ਾਹ ਕਹਿੰਦਾ, ਮਿੱਤਰੋ ਸਾਡੇ ਵੱਡੇ ਜਾਂਦੇ ਰਹੇ ਨੇ, ਹਿੰਦੁਸਤਾਨ ਚੋਂ ਦੇਵੀਆਂ ਫੜ ਕੇ ਲਿਆਉਂਦੇ ਰਹੇ ਨੇ, ਇਹ ਕਾਫਰ ਸਤਲਜੋ ਪਾਰੋਂ ਆ ਕੇ ਸਾਡੀ ਜੂਹ ਵਿੱਚ ਡੇਰੇ ਲਾ ਕੇ ਬਹਿ ਗਏ ਨੇ, ਇਹਨਾਂ ਸਾਡੇ ਰਸਤੇ ਲੁੱਟ ਦੇ ਬੰਦ ਕਰ ਦਿੱਤੇ ਨੇ। ਮੇਰੇ ਪੰਜੇ ਪੁੱਤਰ ਇਹ ਤੁਹਾਡੇ ਅੱਗੇ ਹੋਣਗੇ, ਤੁਸੀਂ ਇਹਨਾਂ ਦੇ ਪਿੱਛੇ ਹੋਵੋਗੇ। ਦੀਨ ਤੋਂ ਮਰਨ ਵਾਲਾ ਅੱਲਾ ਦੀ ਦਰਗਾਹ ਵਿੱਚ ਪੂਜਿਆ ਜਾਂਦਾ ਹੈ। ਇਸ ਤਕਰੀਰ ਦਾ, ਇਸ ਗੱਲ ਦਾ ਅਸਰ ਗਾਜ਼ੀਆਂ 'ਤੇ ਇੰਨਾ ਹੋਇਆ ਕਿ ਉਹ ਮਾਰਨ ਮਰਨ ਲਈ ਤਿਆਰ ਹੋ ਗਏ। ਪਰਵਾਨਾ ਕੀ ਸੀ, ਅੱਗ ਸੀ ਖਿਲਰੀ ਹਰ ਪਾਸੇ, ਉਸ ਥਾਂ ਥਾਈ ਭੜਕਾ ਤਰੇ ਅਫਗਾਨ ਉਦਾਸੇ, ਉਹ ਵਾਂਗ ਅੰਗਾਰਾ ਹੋ ਗਏ ਸਭ ਰੱਤ ਪਿਆਸੇ, ਉਹਨਾਂ ਕਾਲੀ ਕਾਲੀ ਸਿਰਾਂ 'ਤੇ ਬੰਨ ਲਏ ਮੜਾਸੇ, ਮੂੰਹ ਸੂਹੇ ਹਿੱਕਾਂ ਚੌੜੀਆਂ, ਢਿੱਡ ਮੋਟੇ ਖਾਸੇ, ਉਹ ਆਖਣ ਅਸਾਂ ਬਣਾਵਣੇ ਸਿਰੀਆਂ ਦੇ ਕਾਸੇ, ਅਸਾਂ ਖਿਬਰ ਅੰਦਰ ਟੁੱਕਣੇ ਸਿੱਖ ਲਾਲ ਪਤਾਸੇ, ਅਸਾਂ ਰੱਤ ਨਲਵੇ ਦੀ ਪੀਵਣੀ ਅੱਲਾ ਪ੍ਰਵਾਸੇ। ਇਹਨਾਂ ਨੇ ਆਖਿਆ ਅਸੀਂ ਅੱਲਾ ਦੇ ਪ੍ਰਵਾਸੇ, ਇਹਨਾਂ ਦੀ ਰੱਤ ਪੀਣੀ ਹੈ। ਭਾਈ ਪਠਾਣਾ ਨੇ ਅਪਵੀ ਦੀ ਜੋ ਗੱਲਾਂ ਕੀਤੀਆਂ, ਉਹਨਾਂ ਆਖਿਆ ਅਸੀਂ ਇੱਕ ਇੱਕ ਭਾਰੂ ਸੌ ਤੇ ਅਣਖਾਂ ਵਿੱਚ ਪੱਲੇ, ਅਸੀਂ ਹਿੱਕਾਂ ਡਾਹ ਦਰਿਆ ਨੂੰ ਲਾ ਦਈਏ ਥੱਲੇ, ਅਸੀਂ ਅੱਜ ਤੱਕ ਕਿਸੇ ਸੂਰਮੇ ਤੋਂ ਗਏ ਨਹੀਂ ਚੱਲੇ। ਇਹ ਸਾਰੇ ਤਿਆਰ ਪਰ ਤਿਆਰ ਹੋਏ, ਜਿਵੇਂ ਤਿਆਰ ਪਰ ਤਿਆਰ ਹੋ ਕੇ ਆਪਣੇ ਬਾਦਸ਼ਾਹ ਨੂੰ ਇਹਨਾਂ ਦਲੇਰੀ ਦਿੱਤੀ। ਉਸ ਵੇਲੇ ਦਾ ਵੇਰਵਾ ਇਹ ਛੰਦ ਵਿੱਚ ਇਉਂ ਕੀਤਾ ਜਾ ਰਿਹਾ ਹੈ, ਸੁਣੋ।
ਗੱਲਾਂ ਖਾਣ ਤੋਂ ਜਸ਼ੀਲੀਆਂ ਸੁਣ ਕੇ ਆਖਿਆ ਪਠਾਨ ਗਾਜੀਆਂ ਦੇਵੋ ਹੁਕਮ ਕਾੜ ਕੇ ਫੌਜਾਂ ਬਿਨਾ ਵਿੱਚ ਕਲੇ ਟਾ ਦੀਏ।
ਅਸੀਂ ਗਾਦੀ ਹਾਂ ਪਿਆਰੇ ਪੱਕੇ ਦੀਨ ਦੇ, ਮੌਤ ਕਹੋ ਤਾਰ ਕਾ ਦੀਏ। ਸਿੱਖ ਦੇਸ਼ ਦੇ ਬਾਜ ਨੂੰ ਕੂੰਜਾ ਜਦੋਂ ਦਿਲ ਕੇ ਮਕਾ ਦੀਏ।
ਜਿਹੜੇ ਆਏ ਨੇ ਪੰਜਾਬ ਚੜ ਕੇ ਮਾਰ ਕੇ ਪਿਛਾਂ ਪਜਾ ਦੀਏ। ਕਦ ਅਸਾਂ ਦੇ ਉਹਨਾਂ ਜਦੋਂ ਵੇਖੇ ਰਣ ਵਿੱਚ ਪਛੋ ਤਾਉਣਗੇ।
ਮੋਦੀ ਕਹੂ ਕੀ ਆਣ ਕੇ ਸਾਨੂੰ ਫੜ ਕੇ ਕਹੋ ਨਚਾ ਦੀਏ। ਸਿੱਖ ਦੇਸ਼ ਦੇ ਬਾਜ ਨੂੰ ਕੂੰਜਾ ਦਿਨਾਂ ਵਿੱਚ ਕੋ ਮਕਾ ਦੀਏ।
ਵਾਂਗ ਬਿਜਲੀ ਸਾਡੀਆਂ ਤੇ ਗਾਂ, ਵਾਂਗ ਬਿਜਲੀ ਸਾਡੀਆਂ ਤੇ ਗਾਂ, ਕੋੜੇ ਸਾਡੇ ਯਾਰ ਕਾਲ ਦੇ। ਅਸੀਂ ਚੜੀਏ ਮੌਤ ਦੀ ਕੋੜੀ, ਹੋਣੀ ਤਾਈ ਆਪ ਸੱਦੀਏ।
ਜਿਹੜੇ ਟੈਗ ਦੇ ਗੁਲਾਬ ਫੁੱਲ ਵੰਗੜਾ ਫੂਕ ਮਾਰ ਕੇ ਸਿਕਾ ਦੀਏ। ਸਿੱਖ ਦੇਸ਼ ਦੇ ਬਾਜ ਨੂੰ ਕੂੰਜਾ ਜਦੋਂ ਦਿਲ ਚਾਹੇ ਮਕਾ ਦੀਏ।
ਹਜ਼ਰਤ ਸਾਡੀਆਂ ਮਦਦਾਂ, ਪਾਣੀ ਸਾਡਾ ਕਾਲ ਪਰਦਾ ਪਾਉਣ, ਦੇਵਤਾ ਕਰੇ ਸਾਡੀ ਸੇਵਾ, ਅਗਨੀ ਪਕਾਵੇ ਰੋਟੀਆਂ।
ਉਹਨਾਂ ਕੀਤੀਆਂ ਨੇ ਜਿੰਨੀਆਂ ਵਧੀਕੀਆਂ, ਵੀ ਜਿੰਨੀਆਂ ਵਧੀਕੀਆਂ ਸਾਰਾ ਬਦਲਾ ਚੁਕਾ ਦੀਏ। ਸਿੱਖ ਦੇਸ਼ ਦੇ ਬਾਜ ਨੂੰ ਕੂੰਜਾ ਦਿਨਾਂ ਵਿੱਚ ਕੋ ਮਕਾ ਦੀਏ।
ਨਾਰੇ ਐਲੀ ਹਾਦਰ ਮੁੱਖੋਂ ਮਾਰ ਕੇ ਵਗਦੇ ਹੜਾਂ ਨੂੰ ਰੋਕੀਏ। ਲੋਕ ਦੇਸ਼ ਦੇ ਘੜੇ ਦੀਆਂ ਮੱਛੀਆਂ ਜਦੋਂ ਦਿਲ ਕਰੇ ਖਾ ਲਈਏ।
ਸਾਡੇ ਜੋਸ਼ ਚ ਛੇਤੀ ਮਾਰ ਦਿਓ ਨਗਾਰਿਆਂ ਦੇ ਚੋਟਾਂ, ਜੋਗੀ ਸ਼ਹਿਰਾਂ ਨੂੰ ਝਕਾ ਦੀਏ। ਸਿੱਖ ਦੇਸ਼ ਦੇ ਬਾਜ ਨੂੰ ਕੂੰਜਾਂ ਦਿਨਾਂ ਵਿੱਚ ਕੋ ਮਕਾ ਦੀਏ।
ਸਾਡੇ ਜੋਸ਼ ਚ ਫਰਕ ਦੇ ਡੋਲੇ, ਬਾਹਾਂ ਚੋਣ ਜੰਗ ਕਰਨਾ ਅਸੀਂ ਗੱਤ ਕੇ ਪਲੱਥਿਆਂ ਦੇ ਗਾਣੂ, ਕੌਣ ਸਾਡੇ ਸਾਹਮਣੇ ਖੜੂ।
ਛੱਪੀ ਮਾਰ ਦਿਓ ਨਗਾਰਿਆਂ ਦੇ ਚੋਟਾਂ, ਜੋਗੀ ਸ਼ਹਿਰਾਂ ਨੂੰ ਝਕਾ ਦੀਏ। ਸਿੱਖ ਦੇਸ਼ ਦੇ ਬਾਜ ਨੂੰ ਕੂੰਜਾ ਦਿਨਾਂ ਵਿੱਚ ਕੋ ਮਕਾ ਦੀਏ।
ਉਹਨਾਂ ਨੇ ਆਪਣੇ ਸਰਦਾਰ ਨੂੰ ਜਿਵੇਂ ਦਲੇਰੀਆਂ ਦਿੱਤੀਆਂ ਉਹ ਤੁਸੀਂ ਸੁਣੀਆਂ। ਉਹਨਾਂ ਆਖਿਆ, ਸਿੱਖ ਸਾਡੇ ਸਾਹਮਣੇ ਘੜੇ ਦੀਆਂ ਮੱਛੀਆਂ ਨੇ, ਜਦੋਂ ਕਹੋ ਖਾ ਸਕਦੇ ਹਾਂ। ਇਹ ਕੀ ਨੇ ਜਿਹੜੇ ਸਾਡੇ ਦਰਵਾਜ਼ੇ ਤੇ ਆਣ ਕੇ ਸਾਨੂੰ ਲਲਕਾਰਦੇ ਨੇ। ਇਸ ਗੱਲ ਦਾ ਇਹਨਾਂ ਦੇ ਜਰਨੈਲ ਤੇ ਬੜਾ ਅਸਰ ਹੋਇਆ। ਅੱਗੇ ਕੀ ਹੋਇਆ ਸੁਣੋ। ਚਲਾ ਦੀਏ ਸਿੱਖ ਸਾਡੇ ਸਾਹਮਣੇ ਬਟੇਰੇ ਜਿਵੇਂ ਬਾਜ ਅੱਗੇ, ਕੱਚੇ ਚੱਬ ਜਾਈਏ ਖੁਰਾ ਖੋਜ ਹੀ ਮਿਟਾ ਦੀਏ। ਕਿਲੇ ਜਿਹੜੇ ਕਹਿੰਦੇ ਪਰਸ਼ੌਰ ਜਮਰੌਦ ਕੀ ਨੇ, ਆਪਣੀ ਆਈ ਤੇ ਆਈਏ ਪਰਬਤ ਹਿਲਾ ਦੀਏ। ਹਜ਼ਰਤ ਅਲੀ ਦੇ ਨਾਮ ਲੇਵਾ ਤਨੀ ਤੇਗਦੇ ਹਾਂ, ਮੌਤ ਆਵੇ ਸਾਹਮਣੇ ਤਾਂ ਮੌਤ ਨੂੰ ਮਿਟਾ ਦੀਏ। ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡੇ ਦੇਸ਼ ਦੇ ਕੁਛ ਗੱਭਰੂ ਜਾਣ ਤਾਂ ਹਿੰਦੁਸਤਾਨ ਦੇ ਬੰਦਰ ਢਾ ਕੇ, ਮੂਰਤੀਆਂ ਤੋੜ ਕੇ, ਦੌਲਤ ਲੁੱਟ ਕੇ, ਹੁਸਨ ਬੰਨ ਕੇ ਲੈ ਆਉਣ, ਤੇ ਅੱਜ ਉੱਥੇ ਕਿਹੜੀ ਮਰਦ ਕੌਮ ਪੈਦਾ ਹੋ ਗਈ ਏ ਜੋ ਸਾਡੇ ਬੂਹੇ ਅੱਗੇ ਆਣ ਕੇ ਵੰਗਾਰ ਦੀਏ। ਇਸ ਜੋਸ਼ ਵਿੱਚ ਹਜ਼ਾਰਾਂ ਪਠਾਨ ਤਿਆਰ ਹੋ ਪਏ। ਦੋਸਤ ਮੁਹੰਮਦ ਖਾਨ ਦੇ ਪੰਜੇ ਪੁੱਤਰ ਅਮੀਰ ਅਖੂਨਜ਼ਾਦਾ, ਮੁੱਲਾ ਮੁਹੰਮਦ ਖਾਨ, ਜਰੀਰ ਖਾਨ, ਅਰਜ ਬੇਗੀ, 30,000 ਫੌਜ ਤੇ ਬਹੁਤ ਸਾਰਾ ਮੁਲਖਈਆ, ਸਣੇ 50 ਤੋਪਾਂ ਦੇ ਮਿਰਜ਼ਾ ਸੰਮੀ ਖਾਨ ਦੀ ਜਰਨੈਲੀ ਹੇਠਾਂ 15 ਅਪ੍ਰੈਲ 1837 ਨੂੰ ਕਾਬੁਲ ਤੋਂ ਰਵਾਨਾ ਹੋ ਤੁਰੇ। ਇਹ ਸਾਰਾ ਦਲ 24 ਅਪ੍ਰੈਲ ਨੂੰ ਲੁੱਡੀ ਖਾਨੇ ਪੁੱਜਾ। ਇੱਥੋਂ ਦੇ ਅਫਰੀਦੀਆਂ ਨੂੰ ਵੱਡੀ ਦੇ ਕੇ ਸੰਮੀ ਖਾਨ ਨੇ ਆਪਣੇ ਨਾਲ ਗੰਢ ਲਿਆ ਤੇ ਕਈਆਂ ਨੂੰ ਨਾਲ ਵੀ ਲੈ ਲਿਆ। ਸੋ ਚੋਖਾ ਲਾਓ ਲਸ਼ਕਰ 50,000 ਰਲ ਕੇ 27 ਅਪ੍ਰੈਲ ਰਾਤ ਨੂੰ ਜਮਰੌਦ ਕੋਲ ਆ ਉਤਰਿਆ। ਦੂਜੇ ਪਾਸੇ ਸਿੱਖਾਂ ਦੇ ਹਾਲਾਤ ਵੀ ਸਮਝੋ। ਪੰਜਾਬ ਦੇ ਬਹੁਤੇ ਇਲਾਕਿਆਂ, ਖਾਸ ਕਰਕੇ ਪਿਸ਼ਾਵਰ ਦੀ ਫੌਜ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਤੇ ਅਟਾਰੀ ਗਈ ਹੋਈ ਸੀ। ਪਿਸ਼ਾਵਰ ਵਿੱਚ ਪਿੱਛੇ ਥੋੜੀ ਹੀ ਫੌਜ, ਪਿਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਨਲੂਆ ਚੋਖੇ ਚਿਰ ਤੋਂ ਬਿਮਾਰ ਪਿਆ ਸੀ। ਪਿਸ਼ਾਵਰ ਤੋਂ 12 ਮੀਲ ਖੇਬਰ ਵੱਲੇ ਜਮਰੌਦ ਹੈ, ਇੱਥੇ ਕਿਲ੍ਹਾ ਫਤਿਹਗੜ੍ਹ ਦੀ ਨੀਂਹ 17 ਅਕਤੂਬਰ 1836 ਈਸਵੀ ਨੂੰ, 1 ਕੱਤਕ 1893 ਬਿਕਰਮੀ ਨੂੰ ਸਰਦਾਰ ਹਰੀ ਸਿੰਘ ਨੇ ਆਪਣੇ ਹੱਥੀਂ ਰੱਖੀ ਸੀ। ਇਸ ਦੀਆਂ ਕੰਧਾਂ 8 ਗਜ਼ ਚੌੜੀਆਂ ਅਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ, 4 ਗਜ਼ ਚੌੜੀਆਂ ਅਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ। ਉਸ ਵੇਲੇ ਇਸ ਵਿੱਚ 800 ਪੈਦਲ, 200 ਸਵਾਰ, 80 ਗੋਲਦਾਜ, 10 ਵੱਡੀਆਂ ਅਤੇ 12 ਛੋਟੀਆਂ ਤੋਪਾਂ ਮਾਹ ਸਿੰਘ ਦੀ ਜਥੇਦਾਰੀ ਹੇਠ ਸਨ। ਜਿਸ ਵੇਲੇ ਕਿਲ੍ਹਾ ਜਮਰੌਦ ਫਤਿਹਗੜ੍ਹ ਦੇ ਉਦਾਲੇ ਵੈਰੀ ਨੇ ਘੇਰਾ ਪਾਇਆ ਤਾਂ ਸਰਦਾਰ ਮਹਾਂ ਸਿੰਘ ਨੇ ਆਪਣੀ ਫੌਜ ਦੇ ਸਾਹਮਣੇ ਖਲੋ ਕੇ ਲਲਕਾਰ ਮਾਰ ਕੇ ਕਿਹਾ, ਮਰਦੋ, ਸਾਨੂੰ ਮਰ ਮਿਟਣਾ ਚਾਹੀਦਾ। ਜਿਵੇਂ ਮਹਾਂ ਸਿੰਘ ਦੀ ਇਸ ਤਕਰੀਰ ਦਾ ਅਸਰ ਸਿੰਘਾਂ ਤੇ ਹੋਇਆ, ਉਸ ਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ।
ਗੱਲ ਸੁਣ ਕੇ ਜਥੇਦਾਰ ਤੋਂ ਸਿੰਘ ਉੱਚੀ ਕਹਿਣ ਪੁਕਾਰ, ਸਾਨੂੰ ਲੱਗੇ ਪਿਆਰੀ ਜਿੰਦ ਨਾਲ, ਸਾਨੂੰ ਲੱਗੇ ਪਿਆਰੀ ਜਿੰਦ ਨਾਲ, ਸਾਡਾ ਮੌਤ ਦੇ ਨਾਲ ਪਿਆਰ, ਸਾਨੂੰ ਦੇਸ਼ ਤੋਂ ਮਰਨਾ ਦੱਸ ਗਏ। ਗੱਲ ਸੁਣ ਕੇ ਜਥੇਦਾਰ ਤੋਂ ਸਿੰਘ ਉੱਚੀ ਕਹਿਣ ਪੁਕਾਰ, ਸਾਨੂੰ ਲੱਗੇ ਪਿਆਰੀ ਜਿੰਦ ਨਾਲ, ਲੱਗੇ ਪਿਆਰੀ ਜਿੰਦ ਨਾਲ, ਸਾਡਾ ਮੌਤ ਦੇ ਨਾਲ ਪਿਆਰ, ਸਾਨੂੰ ਦੇਸ਼ ਤੋਂ ਮਰਨਾ ਦੱਸ ਗਏ। ਦੇਸ਼ ਤੋਂ ਮਰਨਾ ਦੱਸ ਗਏ ਸਾਡੇ ਸਾਹਿਬਾ ਜੀ ਤੁਜਾਰ, ਅਸਾਂ ਹੋ ਸੰਭਾਲੀ ਜਦੋਂ ਤੋਂ, ਹੋ ਸੰਭਾਲੀ ਜਦੋਂ ਤੋਂ, ਅਸਾਂ ਸਾਂਭੀ ਜੰਗ ਦੀ ਕਾਰ, ਅਸੀਂ ਕਲਗੀ ਧਰਦੇ ਸੂਰਮੇ, ਅਸੀਂ ਕਲਗੀ ਧਰਦੇ ਸੂਰਮੇ, ਸੱਚੇ ਦੇਸ਼ ਦੇ ਪਹਿਰੇਦਾਰ, ਅਸੀਂ ਕਲਗੀ ਧਰਦੇ ਸੂਰਮੇ, ਸੱਚੇ ਦੇਸ਼ ਦੇ ਪਹਿਰੇਦਾਰ, ਲਾੜੀ ਮੌਤ ਵੀ ਆਉਣੀ ਜਾਣਦੇ, ਮੌਤ ਵੀ ਆਉਣੀ ਜਾਣਦੇ, ਅਸੀਂ ਸਿਰ ਦੇਣੇ ਸਰਦਾਰ, ਸਿੰਘਾਂ ਮੱਥੇ ਚੜੀਆਂ ਲਾਲੀਆਂ, ਮੱਥੇ ਚੜੀਆਂ ਲਾਲੀਆਂ, ਜਿਵੇਂ ਅਗਲੇ ਪਹਿਣ ਅੰਗਿਆਰ, ਉਹਨਾਂ ਸਾਵੇਂ ਆ ਸਰਦਾਰ ਦੇ, ਸਾਵੇਂ ਆ ਸਰਦਾਰ ਦੇ, ਇਉਂ ਦਿੱਤੇ ਬਚਨੇ ਉਚਾਰ, ਜਿਹੜੀ ਕੌਮ ਹੈ ਮਰਨਾ ਜਾਣਦੀ, ਜਿਹੜੀ ਕੌਮ ਹੈ ਮਰਨਾ ਜਾਣਦੀ, ਕੌਮ ਹੈ ਮਰਨਾ ਜਾਣਦੀ, ਕਿਉਂ ਰਣ ਵਿੱਚ ਖਾਵੇ ਹਾਰ, ਹੁੰਦੇ ਮੋਮਨ ਆਸ਼ਕ ਹੂਰ ਦੇ, ਅਸੀਂ ਦੇਸ਼ ਤੋਂ ਜਿੰਦਵਾਰ ਨੀ, ਤੇ ਸਿਰ ਤੋਂ ਲਾਉਣਾ ਪਾਰ, ਅਸੀਂ ਮੌਤ ਨੂੰ ਡੱਕਾ ਪਾ ਦੀਏ, ਮੌਤ ਨੂੰ ਡੱਕਾ ਪਾ ਦੀਏ, ਜਾਈਏ ਰਣ ਵਿੱਚ ਜਾਂ ਬਲ ਤਾਰ, ਲਈ ਗੁੜਤੀ ਖੰਡੇ ਤਾਰ ਤੋਂ, ਲਈ ਗੁੜਤੀ ਖੰਡੇ ਤਾਰ ਤੋਂ, ਸਾਨੂੰ ਜੂੰਦਾ ਮਿਲੇ ਨਹਾਰ, ਅਸੀਂ ਦਾਈਆ ਰੱਖ ਕੇ ਜੀਵੀਏ, ਦਾਈਆ ਰੱਖ ਕੇ ਜੀਵੀਏ, ਸਾਡਾ ਕਾਲ ਬਲੀ ਹੋ ਯਾਰ, ਅਸੀਂ ਦਾਈਆ ਰੱਖ ਕੇ ਜੀਵੀਏ, ਸਾਡਾ ਕਾਲ ਬਲੀ ਹੈ ਯਾਰ, ਸਾਥੋਂ ਮੌਤ ਖਲੋਤੀ ਕੰਬਦੀ, ਸਾਥੋਂ ਮੌਤ ਖਲੋਤੀ ਕੰਬਦੀ, ਜਦ ਸੁਣ ਲੈਂਦੀ ਪਵਕਾਰ, ਸਾਨੂੰ ਹੁਕਮ ਦਿਓ ਜਥੇਦਾਰ ਜੀ, ਸਾਨੂੰ ਹੁਕਮ ਦਿਓ ਜਥੇਦਾਰ ਜੀ, ਲਈਏ ਦਿਲ ਦੇ ਕੱਢ ਗੁਬਾਰ, ਅਸੀਂ ਹੱਥੀ ਫੜ ਫੜ ਮਾਰੀਏ, ਅਸੀਂ ਹੱਥੀ ਫੜ ਫੜ ਮਾਰੀਏ, ਜਿਹੜੇ ਕਾਬਲੋਂ ਆਏ ਮਕਾਰ, ਸਾਡੇ ਮੂਹਰੇ ਭੱਜਣ ਤੁਰਕੇ, ਭੱਜਣ ਤੁਰਕਿਓ, ਜਿਵੇਂ ਸ਼ੇਰ ਦੇ ਅੱਗੇ ਸ਼ਿਕਾਰ, ਅਸੀਂ ਖੰਡੇ ਰੱਖੇ ਕੀਲ ਕੇ, ਅਸੀਂ ਖੰਡੇ ਰੱਖੇ ਕੀਲ ਕੇ, ਖੰਡੇ ਰੱਖੇ ਕੀਲ ਕੇ, ਜੋ ਨਾਗਾਂ ਦੇ ਅਵਤਾਰ, ਵੈਰੀ ਹੱਸ ਹੱਸ ਜਲੀਆਂ ਪਾਉਂਦੇ, ਵੈਰੀ ਹੱਸ ਹੱਸ ਜਲੀਆਂ ਪਾਉਂਦੇ, ਕੱਤੀ ਦਾ ਕਾਬਲੀ ਵਾਰ, ਜੋਗੀ ਕਹਿੰਦਾ ਰਣ ਵਿੱਚ ਵੇਖਣਾ, ਜੋਗੀ ਕਹਿੰਦਾ ਰਣ ਵਿੱਚ ਵੇਖਣਾ, ਫਤਿਹ ਕਿਸ ਨੂੰ ਦੇ ਕਿਰਤਾਰ, ਸਭ ਸੰਗਤ ਕਰੋ ਵਾਹਿਗੁਰੂ।
ਸਿੰਘਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਸਰਦਾਰ ਮਹਾਂ ਸਿੰਘ ਨੂੰ ਲਾਲੀਆਂ ਚੜ ਗਈਆਂ, ਰਲ ਮਿਲ ਕੇ ਸਿੰਘਾਂ ਸੋਧਿਆ, ਆਖਰ ਅਰਦਾਸਾ, ਹੇ ਸਤਿਗੁਰੂ ਫੌਜਾਂ ਵਾਲਿਆ, ਤੇਰਾ ਭਰਵਾਸਾ ਅੱਜ ਭਾਰਾ ਵੇਖਣ ਵਿੱਚ ਹੈ, ਵੈਰੀ ਦਾ ਪਾਸਾ ਇੱਕ ਪਾਸੇ ਹੈ ਮਨ ਜਾਪਦਾ, ਇੱਕ ਪਾਸੇ ਮਾਸਾ, ਪਰ ਤੇਰੇ ਪੁੱਤਾਂ ਲਾ ਲਈ ਜੀਵਨ ਦੀ ਆਸਾ, ਅਸੀਂ ਤੇਗੋਂ ਜੰਮੇ, ਤੇਗ ਵਿੱਚ ਤੂੰ ਦਿੱਤਾ ਵਾਸਾ, ਅਸੀਂ ਲੰਡੇ ਨਾਲ ਵਗਾਵਣੀ, ਅੱਜ ਰਤ ਬਿਆਸਾ, ਅੱਜ ਤੇਗ ਮਧਾਣੀ ਸਿੰਘਾਂ ਦੀ ਹੋਣੀ ਦਾ ਹਾਸਾ, ਕੰਧ ਟੱਠੀ ਕਿਲੇ ਦੀ ਕਹਿੰਦੇ ਨੇ, ਤੋਪਾਂ ਏਡੇ ਜ਼ੋਰ ਦੀ ਚੱਲਣੀਆਂ ਸ਼ੁਰੂ ਹੋਈਆਂ, ਸਾਰਾ ਜ਼ੋਰ ਵੈਰੀ ਨੇ ਕਿਲੇ ਦੀ ਕੰਧ ਢਾਉਣ ਉੱਤੇ ਹੀ ਲਾ ਦਿੱਤਾ। ਸਿੰਘ ਸੂਰਮੇ ਜਥੇਦਾਰ ਤੋਂ ਹੁਕਮ ਲੈ ਕੇ ਮੈਦਾਨ ਵੱਲ ਨਿਕਲ ਰਹੇ ਨੇ। ਇੱਕ ਇੱਕ ਸੂਰਮਾ ਦਸਾਂ ਦਸਾਂ ਤੇ ਭਾਰੂ ਜਾਪਦਾ ਸੀ। ਮਰਦਾਂ ਦੀ ਕੌਮ ਉਹੀ ਜਿਉਂਦੀ ਹੈ ਜਿਹੜੀ ਮਰਨ ਦੀ ਜਾਚ ਸਿੱਖ ਲੈ। ਜਿਹੜੀਆਂ ਕੌਮਾਂ ਨੂੰ ਮਰਨ ਦੀ ਜਾਚ ਨਹੀਂ, ਉਹ ਕੌਮਾਂ ਮਲੀਆ ਮੇਟ ਹੋ ਜਾਂਦੀਆਂ ਨੇ। ਜਥੇਦਾਰ ਮਹਾਂ ਸਿੰਘ ਨੇ ਆਖਿਆ, ਸਿੰਘੋ ਅੱਜ ਮੌਤ ਜਾਂ ਜ਼ਿੰਦਗੀ ਦੋਵੇਂ ਗੱਲਾਂ ਤੁਹਾਡੇ ਵੱਸ ਵਿੱਚ ਨੇ। ਇਹ ਠੀਕ ਹੈ ਕਿ ਬਹੁਤ ਸਾਰੀਆਂ ਫੌਜਾਂ ਇਸ ਵੇਲੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਤੇ ਪਹੁੰਚੀਆਂ ਹੋਈਆਂ ਨੇ। ਸਾਡਾ ਸਰਦਾਰ ਸਰਦਾਰ ਹਰੀ ਸਿੰਘ ਨਲੂਆ ਬਿਮਾਰ ਪਿਆ ਹੈ, ਪਰ ਸਾਡੇ ਸਾਹਮਣੇ ਇੱਕੋ ਹੀ ਗੱਲ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲਈ ਅਸੀਂ ਆਪਣੀਆਂ ਜਾਨਾਂ ਵਾਰ ਦਈਏ, ਲੇਕਿਨ ਜਮਰੌਦ ਦੇ ਕਿਲੇ ਵਿੱਚ ਵੈਰੀ ਨੂੰ ਦਾਖਲ ਨਾ ਹੋਣ ਦਈਏ। ਦੂਜੇ ਪਾਸੇ ਵੈਰੀਆਂ ਦੇ ਸਾਹਮਣੇ ਵੀ ਇਹ ਵੀ ਸਭ ਤੋਂ ਵੱਡੀ ਸ਼ਰਤ ਸੀ ਕਿ ਅੱਜ ਜਾਂ ਮਰਨਾ ਹੈ ਜਾਂ ਮਾਰਨਾ ਹੈ। ਜਿਹੜੇ ਮੁਲਕ ਨੂੰ ਅਸੀਂ ਲੁੱਟਦੇ ਸਾਂ, ਉਸ ਮੁਲਕ ਵਿੱਚੋਂ ਇੱਕ ਮੁੱਠੀ ਪਰ ਕੌਮ ਉੱਠ ਕੇ ਸਾਡਿਆਂ ਬੂਹਾਂ ਉੱਤੇ ਛਾਉਣੀਆਂ ਪਾਈ ਬੈਠੀ ਹੈ। ਦੋਹਾਂ ਪਾਸਿਆਂ ਤੋਂ ਕਿਵੇਂ ਅੱਗ ਵਰ ਰਹੀ ਸੀ, ਦੋਹਾਂ ਪਾਸਿਆਂ ਦੇ ਸੂਰਮੇ ਕਿਵੇਂ ਵੱਧ ਵੱਧ ਕੇ ਲੜ ਰਹੇ ਸਨ। ਇੱਕ ਪਾਸੇ ਅੱਲਾ ਨੂੰ ਖੁਸ਼ ਰੱਖਣ ਵਾਲੇ, ਇੱਕ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਤਿ ਸ੍ਰੀ ਅਕਾਲ ਜਾ ਕੇ ਕਲਗੀਆਂ ਵਾਲੇ ਦੀ ਓਟ ਲੈ ਕੇ ਲੜ ਰਹੇ ਸਨ। ਉਸ ਵੇਲੇ ਦਾ ਨਜ਼ਾਰਾ, ਮਾਵਾਂ ਦੇ ਪੁੱਤਰ ਆਜ਼ਾਦੀ ਨੂੰ ਵਰਨ ਵਾਸਤੇ ਕਿਵੇਂ ਵੱਧ ਰਹੇ ਸਨ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ।
ਦੋਵੇਂ ਤਰ੍ਹਾਂ ਹੋਸ਼ਿਆਰ ਚੋਟਾਂ ਤੌਂਸਿਆਂ ਤੇ ਮਾਰ ਰਾਣ ਜੁੱਟੇ ਬਲ ਧਾਰ ਰਾਣ ਤੇਗ ਨੱਚ ਪਈ, ਦੋਵੇਂ ਤਰੀ ਅਗਨੀਆਂ ਨੇ ਖਮੱਚ ਪਈ। ਕੋਈ ਮਾਰੋ ਤਲਵਾਰ ਕੋਈ ਰੋਗ ਦਾ ਸਿਵਾਰ, ਕੁੱਟੇ ਮਾਰ ਕੇ ਜਵਾਰ ਜੋ ਲੱਗੀ ਬਹਾਰ ਤੇ, ਇੱਕ ਦੂਜਾ ਅੱਖ ਰੱਖਦੇ ਸਿਵਾਰ ਤੇ। ਦੋਵੇਂ ਤਰ੍ਹਾਂ ਹੋਸ਼ਿਆਰ ਚੋਟਾਂ ਤੌਂਸਿਆਂ ਤੇ ਮਾਰ ਰਾਣ ਜੁੱਟੇ ਬਲ ਧਾਰ ਰਾਣ ਤੇਗ ਨੱਚ ਪਈ, ਦੋਵੇਂ ਤਰੀ ਅਗਨੀਆਂ ਨੇ ਖਮੱਚ ਪਈ। ਕੋਈ ਮਾਰੋ ਤਲਵਾਰ ਕੋਈ ਰੋਗ ਦਾ ਸਿਵਾਰ, ਕੁੱਟੇ ਮਾਰ ਕੇ ਜਵਾਰ ਜੂ ਲੱਗੀ ਬਹਾਰ ਤੇ, ਇੱਕ ਦੂਜਾ ਅੱਖ ਰੱਖਦੇ ਸਿਵਾਰ ਤੇ। ਹਾਰ ਬੜੇ ਫੁਰਤੀਲੇ ਪੈਂਦੇ ਕਾਰ ਕਾਰ, ਹੀਲੇ ਰੰਗ ਪਏ ਜਾਣ ਪੀਲੇ ਵੇਖ ਖੰਡਾ ਚੱਲਦਾ, ਸੂਰਮੇ ਨੂੰ ਸੂਰਮਾ ਸੁਗਾਤਾ ਕੱਲ ਦਾ, ਤੇਗ ਦੇ ਖਿਡਾਰੀ ਵੱਡੇ ਤੇਗ ਦੇ ਖਿਡਾਰੀ, ਜਿੰਨਾ ਮੌਤ ਮੰਨੀ ਲਾੜੀ ਕਿਹੜਾ ਰਹੇਗਾ ਪਛਾੜੀ, ਸ਼ਮਾ ਦੀਨ ਦੀ ਬੱਚੀ ਲੜ ਦੀ ਸੀ ਮੌਤ ਕਿਹੜੀ ਜਾਨ ਹੈ ਬਚੀ। ਸਿੰਘ ਜੋਧੇ ਰਣ ਬੁੱਕੇ, ਸਿੰਘ ਜੋਧੇ ਰਣ ਬੁੱਕੇ ਨਹੀਂ ਸੀ ਜੰਗ ਵਿੱਚ ਝੁਗੇ, ਖੰਡੇ ਰਹਿਣ ਕਿਵੇਂ ਸੁੱਕੇ ਜੰਗ ਦੇ ਮੈਦਾਨ ਚ, ਬਹੁਤਾ ਚਿਹਰ ਜੀ ਕੇ ਲੈਣਾ ਕੀ ਜਹਾਨ ਚ। ਸਿਰ ਵਾਂਗ ਦੇਗ ਚੱਟ ਕੱਟ ਦੇਗ ਤੇਗ ਪੈ ਗਏ ਢਾਲਾਂ ਵਿੱਚ, ਸ਼ੇਖ ਖੰਡੇ ਵੱਜ ਵੱਜ ਕੇ ਮੌਤ ਮੂਰੇ ਆਇਆ ਕੌਣ ਜਾਵੇ ਭੱਜ ਕੇ। ਤੇਗ ਪਰੀ ਬਾਣ ਨੱਚੇ ਕੌਣ ਅੱਗ ਵਿੱਚੋਂ ਬਚੇ, ਫੁੱਲ ਟੁੱਟ ਰਹੇ ਸੀ ਕੱਚੇ ਜ਼ਿੰਦਗੀ ਦੀ ਟਹਿਣੀ ਤੋਂ, ਕੱਟੇ ਗਏ ਨਾ ਗਾਡਰ ਪਠਾਣੀ ਸ਼ੈਣੀ ਤੋਂ। ਵੀਰ ਵੀਰਾ ਦੁਲ ਛੋੜੇ ਫੁੱਲ ਹੱਸਦੇ ਗਾ ਤੋੜੇ, ਦਿਨ ਜ਼ਿੰਦਗੀ ਦਾ ਥੋੜੇ ਕਈ ਦਲੇਰ ਕਹਿੰਦੇ ਸੀ, ਹਰਨਾ ਨੂੰ ਭੁੱਖੇ ਬਗਿਆੜ ਪੈਂਦੇ ਸੀ। ਮੱਥੇ ਬੱਦੇ ਜਿੰਨਾ ਸਿਰੇ, ਮੱਥੇ ਬੱਦੇ ਜਿੰਨਾ ਸਿਰੇ ਲੈ ਲੈ ਮੌਤ ਨਾਲ ਫੇਰੇ, ਲਾਉਂਦੇ ਟਿੱਲ ਸੀ ਬਥੇਰੇ ਸਿੰਘਾਂ ਨੂੰ ਹਰਾਉਣ ਦੇ, ਸਿੰਘ ਸੀ ਖਿਲਾਰੀ ਪੂਰੇ ਤੇਗਾ ਵਾਉਣ ਦੇ। ਸ਼ਮਸ਼ਾਨੀ ਜੰਗ ਚੜੇ ਧਰਤੀ ਨੂੰ ਰੰਗ ਰਾਵੀ ਰਦਾਵੀ ਨਾ ਸੰਗ ਸਜਰੇ ਵਿਆਹਾਂ ਨੂੰ, ਸਗਲਾਂ ਦੇ ਪਾਣੀ ਮਿਲ ਗਏ ਧਿਆਇਆਂ ਨੂੰ। ਭੈਣਾਂ ਮੋਰੇ ਸੀ ਜੋ ਵੀਰੇ ਬਣ ਸਕਣ, ਕਲੀਰੇ ਵਾਂਗ ਗੇਲੀਆਂ ਗਾ ਚੀਰੇ ਕੋਮਲ ਸਰੀਰ ਕਈ, ਤੁਰੇ ਜਾਂਦੇ ਰਾਂਝੇ ਸੀ ਵਿਆਹ ਕੇ ਹੀਰ ਕਈ। ਹਾਰ ਲਾਲ ਧਰਤੀ ਸੀ ਹੋ ਗਈ, ਲਾਲ ਧਰਤੀ ਸੀ ਹੋ ਗਈ, ਲੱਖਾਂ ਦਿਲ ਹੋ ਗਏ ਸੋਗੀ, ਗੁਰਦਾਸਪੁਰੀ ਜੋਗੀ ਕਹਿ ਜਗੀਰ ਦਰਸ਼ਨਾ, ਖੁਸ਼ੀ ਦਿਆ ਫੁੱਲਾਂ ਨੇ ਸਦਾ ਨਹੀਂ ਬਰਸਣਾ।
ਦੁਨੀਆਂ ਉੱਤੇ ਇਹ ਦੋਵੇਂ ਕੌਮਾਂ ਲੜਾਕੀਆਂ ਮੰਨੀਆਂ ਜਾਂਦੀਆਂ ਨੇ, ਪਠਾਨ ਅਤੇ ਸਿੰਘ ਦੋਹਾਂ ਧਿਰਾਂ ਨੇ ਸਾਰੀ ਦਿਆਰੀ ਤਾਣ ਲਾ ਕੇ ਲੜਾਈ ਲੜੀ, ਇੱਕ ਦੂਸਰੇ ਨਾਲੋਂ ਵੱਧ ਵੱਧ ਕੇ ਆਪਣੇ ਇਸ਼ਟ ਨੂੰ ਖੁਸ਼ ਰੱਖਣ ਲਈ, ਆਪਣੇ ਮਜ਼ਹਬ ਦੀ ਜਿੱਤ ਕਰਾਉਣ ਲਈ ਸਾਰਾ ਤਾਣ ਲੱਗਦਾ ਰਿਹਾ। ਸ਼ਾਮਾਂ ਪੈ ਗਈਆਂ, ਲੜਾਈ ਬੰਦ ਹੋ ਗਈ, ਘਮਸਾਨ ਦਾ ਜੰਗ ਸਾਰੀ ਦਿਆਰੀ ਹੋ ਕੇ ਤਰਕਾਲਾ ਪੈਣ ਵੇਲੇ ਬੰਦ ਹੋਇਆ ਤਾਂ ਮੁਗਲਾਂ ਨੇ ਸੁੱਖ ਦਾ ਸਾਹ ਲਿਆ। ਸੈਂਕੜੇ ਜਵਾਨ ਮੌਤ ਵਿਆਹ ਕੇ ਰੰਗੀਲੀ ਦੁਨੀਆਂ ਤੋਂ ਚੱਲਦੇ ਬਣੇ। ਸਿੱਖਾਂ ਦੇ ਕਿਲੇ ਦੀ ਚੌਥੀ ਬਾਈ ਵਿੱਚ ਕਾਫੀ ਪਾੜਾ ਪੈ ਗਿਆ। ਕਾਫੀ ਪਾੜਾ ਏਡਾ ਵੱਡਾ ਸੀ ਕਿ ਜਿਹਨੂੰ ਪੂਰਾ ਕਰਨਾ ਬਹੁਤ ਔਖੀ ਗੱਲ ਸੀ। ਮਹਾਂ ਸਿੰਘ ਨੇ ਕੁਝ ਸਿੰਘਾਂ ਦੀ ਡਿਊਟੀ ਕੰਧ ਨੂੰ ਮੁਕੰਮਲ ਕਰਨ ਤੇ ਲਾਈ। ਸਰਦਾਰ ਮਹਾਂ ਸਿੰਘ ਆਪ ਕੁਝ ਸੂਰਮਿਆਂ ਇਕੱਠੇ ਕਰਕੇ ਨਲਵੇ ਸਰਦਾਰ ਨੂੰ ਪਿਸ਼ੌਰ ਚਿੱਠੀ ਪਹੁੰਚਾਉਣ ਵਾਸਤੇ ਪ੍ਰੋਗਰਾਮ ਬਣਾਉਣ ਲੱਗਾ। ਸਰਦਾਰ ਮਹਾਂ ਸਿੰਘ ਨੇ ਚੁਣਵੇਂ ਸੂਰਮੇ, ਆਪਣੇ ਸਲਾਹਕਾਰ ਸੂਰਮੇ, ਆਪਣੇ ਨਾਮਵਰ ਸੂਰਮੇ ਇਕੱਠੇ ਕਰਕੇ ਆਖਿਆ, ਮਿੱਤਰੋ ਅੱਜ ਮੌਤ ਜਾਂ ਜ਼ਿੰਦਗੀ ਸਾਡੇ ਸਾਹਮਣੇ ਦੋ ਗੱਲਾਂ ਨੇ। ਹਰੀ ਸਿੰਘ ਸਰਦਾਰ ਨੂੰ ਜੇ ਚਿੱਠੀ ਪਹੁੰਚ ਜਾਵੇ ਰਾਤੋ ਰਾਤ, ਸਰਦਾਰ ਨੂੰ ਚਿੱਠੀ ਪਹੁੰਚੇ ਜੇ ਸਵੇਰ ਨੂੰ ਆ ਜਾਏ ਮਦਦ, ਫਿਰ ਤਾਂ ਇਹ ਕਿਲਾ ਰਹੇਗਾ ਸਾਡੇ ਕੋਲ। ਜੇ ਸਵੇਰ ਨੂੰ ਮਦਦ ਨਾ ਆਈ ਤਾਂ ਕਿਲੇ ਤੇ ਬਗਾਨਿਆਂ ਦਾ ਕਬਜ਼ਾ ਹੋ ਜਾਏਗਾ। ਸਰਦਾਰ ਮਹਾਂ ਸਿੰਘ ਸਾਹਿਬ ਆਪਣੇ ਸੂਰਮਿਆਂ ਨੂੰ ਇਕੱਠੇ ਕਰਕੇ ਕਹਿੰਦਾ, ਓਏ ਮਰਦ ਦਲੇਰੋ, ਲੋੜ ਹੈ ਇੱਕ ਉਸ ਮਰਦ ਦੀ ਜਿਹੜਾ ਰਾਤੋ ਰਾਤ ਚਿੱਠੀ ਸਰਦਾਰ ਹਰੀ ਸਿੰਘ ਨਲਵੇ ਨੂੰ ਪਹੁੰਚਾ ਸਕਦਾ ਹੈ। ਹਰੀ ਸਿੰਘ ਨਲਵੇ ਦੀਆਂ ਦਲੇਰੀਆਂ ਬਾਰੇ ਜੇ ਕਹਾਣੀਆਂ ਪੜ੍ਹਨ ਲੱਗੀਏ, ਹਰੀ ਸਿੰਘ ਜੀ ਬੜੇ ਫਰਾਕ ਦਿਲ ਦੇ ਇਨਸਾਨ ਸਨ। ਜਦੋਂ ਕਸ਼ਮੀਰ ਫਤਿਹ ਕਰ ਲਿਆ ਤੇ ਕਸ਼ਮੀਰ ਦੇ ਰਾਜੇ ਨੂੰ ਉਹਨਾਂ ਆਪਣੀ ਕੈਦ ਵਿੱਚ ਕੈਦ ਕਰ ਲਿਆ। ਰਾਤ ਇੱਕ ਤੰਬੂ ਵਿੱਚ ਸੁੱਤੇ ਪਏ ਸਨ ਜਦ ਇਸ ਰਾਜੇ ਦੇ ਘਰ ਵਾਲੀ ਕਿਸੇ ਢੰਗ ਨਾਲ ਕੋਈ ਢੰਗ ਬਣਾ ਕੇ ਆਪਣੇ ਕੋਲ ਇੱਕ ਜ਼ਹਿਰੀ ਛੁਰਾ ਲੈ ਕੇ ਇਹ ਕਿਸੇ ਢੰਗ ਨਾਲ ਕਿਸੇ ਤਰੀਕੇ ਨਾਲ ਸਰਦਾਰ ਨਲੂਏ ਦੇ ਤੰਬੂ ਵਿੱਚ ਜਾ ਦਾਖਲ ਹੋਈ। ਨਲੂਆ ਸਰਦਾਰ ਸੁੱਤੇ ਪਏ ਸਨ, ਸਰਦਾਰ ਦੇ ਸਰਹਿਣੇ ਖਲੋ ਕੇ ਇਸਨੇ ਜ਼ਹਿਰੀ ਛੁਰਾ ਕੱਢਿਆ। ਇਹ ਜਦ ਛੁਰਾ ਸਰਦਾਰ ਨੂੰ ਮਾਰਨ ਲੱਗੀ ਸੀ, ਇਸਨੇ ਸਰਦਾਰ ਦਾ ਚਿਹਰਾ ਵੇਖਿਆ, ਦਗ ਦਗ ਕਰਦਾ ਚਿਹਰਾ ਵੇਖਿਆ, ਨੂਰਾਨੀ ਚਿਹਰਾ ਵੇਖਿਆ, ਸੂਰਜ ਨਾਲ ਰਲਦੀ ਤਾਪ ਵੇਖੀ। ਇਹਦਾ ਹੱਥ ਛੁਰਾ ਨਾ ਚਲਾ ਸਕਿਆ, ਇਹਦਾ ਹੱਥ ਕੰਬ ਗਿਆ। ਨਲਵੇ ਸ਼ੇਰ ਦੀ ਅੱਖ ਖੁੱਲੀ, ਇਸ ਖਾਨਜਾਦੀ ਨੂੰ ਆਪਣੇ ਸਰਹਿਣੇ ਵੱਲੇ ਵੇਖਿਆ, ਹੈਰਾਨ ਹੋ ਕੇ ਪੁੱਛਣ ਲੱਗੇ, ਤੂੰ ਕੌਣ ਹੈ? ਇਸਨੇ ਆਖਿਆ, ਹਾਂ ਤਾਂ ਹੋਰ ਕੋਈ, ਪਰ ਹੁਣ ਉਹ ਨਹੀਂ ਰਹਿ ਗਈ। ਸਰਦਾਰ ਨੇ ਆਖਿਆ, ਗੱਲ ਕੀ ਆ, ਆ ਤੇਰੇ ਹੱਥ ਵਿੱਚ ਕੀ ਹੈ? ਜਦੋਂ ਛੁਰਾ ਸਰਦਾਰ ਫੜਨ ਲੱਗੇ ਉਹਦੇ ਹੱਥ ਵਿੱਚੋਂ, ਕਹਿਣ ਲੱਗੀ, ਸਰਦਾਰ ਜੀ ਦੁਹਾਈ ਖੁਦਾ ਦੀ, ਇਹ ਛੁਰੇ ਉੱਤੇ ਪੋਟਾ ਨਾ ਲਾ ਦਿਆ ਜੇ, ਇਹਨੂੰ ਏਡੀ ਯਾਰੀ ਪਾਉਣ, ਇਹਨੂੰ ਏਡੀ ਗਹਿਰੀ ਪਾਉਣ ਕਿ ਜਿਹਦੇ ਹੱਥ ਨੂੰ ਛੋ ਗਿਆ ਜਿਹੜਾ ਜ਼ਖਮ ਹੋਵੇਗਾ ਮੁੜ ਕੇ ਨਹੀਂ ਹੱਟ ਸਕੇਗਾ। ਸਰਦਾਰ ਨੇ ਆਖਿਆ, ਆਈ ਕਿਉਂ ਸਾਂ? ਇਹਨੇ ਆਖਿਆ, ਆਈ ਤੇ ਮਾਰਨ ਸਾਂ ਤੁਹਾਨੂੰ, ਪਰ ਤੁਹਾਡਾ ਚਿਹਰਾ ਵੇਖ ਕੇ ਮੇਰੇ ਮਨ ਵਿੱਚ ਖੁਦਾ ਨੇ ਮੈਨੂੰ ਹੰਗਾਰਾ ਪਰਦਿਆਂ ਆਖਿਆ, ਮੁੜ ਕੇ ਏਡਾ ਜਵਾਨ ਸੰਸਾਰ ਵਿੱਚ ਪੈਦਾ ਨਹੀਂ ਹੋਏਗਾ। ਸਰਦਾਰ ਨੇ ਆਖਿਆ, ਫਿਰ ਦੁੱਖ ਕੀ ਹੈ ਤੈਨੂੰ? ਉਹਨੇ ਆਖਿਆ, ਦੁੱਖ ਸਰਦਾਰ ਜੀ ਇਹ ਆ ਕਿ ਮੇਰਾ ਪਤੀ ਤੁਹਾਡੀ ਕੈਦ ਵਿੱਚ ਹੈ। ਸਾਖੀ ਵਿੱਚ ਆਉਂਦਾ, ਸਰਦਾਰ ਹਰੀ ਸਿੰਘ ਨਲੂਏ ਸਾਹਿਬ ਨੇ ਹੁਕਮ ਦਿੱਤਾ, ਇਹਦੇ ਪਤੀ ਨੂੰ ਆਜ਼ਾਦ ਕਰ ਦਿਓ, ਇਹਨਾਂ ਦੀ ਕੋਠੀ, ਇਹਨਾਂ ਦੇ ਰਹਿਣ ਦਾ ਜੋ ਘਰ ਦਾ ਸਾਰਾ ਪ੍ਰੋਗਰਾਮ ਹੈ, ਸਾਰਾ ਘਰ ਹੈ, ਇਹਨਾਂ ਨੂੰ ਦੇ ਦਿੱਤਾ ਜਾਏ। ਇਤਿਹਾਸ ਕਹਿੰਦਾ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਕੋਹਨੂਰ ਹੀਰਾ ਕਸ਼ਮੀਰ ਵਿੱਚੋਂ ਪੈਦਾ ਕੀਤਾ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਅਖੀਰ ਤੱਕ ਰਿਹਾ। ਸਰਦਾਰ ਹਰੀ ਸਿੰਘ ਨਲੂਏ ਨੂੰ ਚਿੱਠੀ ਪਹੁੰਚਾਉਣ ਲਈ ਸਰਦਾਰ ਮਹਾਂ ਸਿੰਘ ਸੂਰਮਾ ਆਪਣੇ ਜਥੇ ਪ੍ਰਤੀ ਜਿਵੇਂ ਕਹਿ ਰਿਹਾ ਸੀ, ਉਸ ਦਾ ਵੇਰਵਾ ਮੇਰੇ ਸਾਥੀ ਐਂ ਕਰ ਰਹੇ ਨੇ, ਜਰਾ ਧਿਆਨ ਨਾਲ ਸੁਣੋ।
ਕਹੇ ਮਹਾਂ ਸਿੰਘ ਬਲ ਵੀਰ ਸੂਰਮਾ, ਉੱਠੋ ਬਲ ਤਾਰ ਮੇਰਾ ਵੀਰ ਸੂਰਮਾ, ਲਾੜਾ ਕੋਈ ਵਿਆਹੇ ਸਾਖੀ ਤੀ ਦੀ ਹੀਰ ਨੂੰ, ਖਬਰ ਬਜਾਰੇ ਕੋਈ ਨੇਰੇ ਵੀਰ ਨੂੰ। ਕਹੇ ਮਹਾਂ ਸਿੰਘ ਬਲ ਵੀਰ ਸੂਰਮਾ, ਉੱਠੋ ਬਲ ਤਾਰ ਮੇਰਾ ਵੀਰ ਸੂਰਮਾ, ਲਾੜਾ ਕੋਈ ਵਿਆਹੇ ਸਾਖੀ ਤੀ ਦੀ ਹੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ। ਘੱਟ ਗਏ ਨੇ ਜੋਰੇ 800 ਜਵਾਨ ਤੋਂ, ਪਿੱਠ ਦੇਖ ਜੋਰੇ ਭੱਜੇ ਨਹੀਂ ਮੈਦਾਨ ਤੋਂ, ਜੰਗਾਲ ਆਣੇ ਖੀਲੇ ਪੀਰ ਨੂੰ, ਖਬਰ ਬਚਾਵੇ ਕੋਈ ਮੇਰੇ ਵੀਰ ਨੂੰ। ਨੱਠ ਗਈ ਕਿਲੇ ਦੀ ਚੌਥੀ ਬਾਈ ਸੂਰਮਾ, ਕਿਤੇ ਉਹ ਮਦਦ ਨਹੀਂ ਕੋਈ ਆਈ ਸੂਰਮਾ, ਦੀਦੀ ਪਚਾਰੇ ਦਿਲ ਦਲਗੀਰ ਨੂੰ, ਖਬਰ ਬਚਾਵੇ ਕੋਈ ਮੇਰੇ ਵੀਰ ਨੂੰ। ਬਾਦਸ਼ਾਹ ਦੇ ਵੱਲ ਚਿੱਠੀਆਂ ਵੀ ਪਾਈਆਂ ਨੇ, ਉਧਰੋਂ ਵੀ ਕੋਈ ਮਦਦਾਂ ਨਾ ਆਈਆਂ ਨੇ, ਮਾਇਆ ਨਾਗਣੀ ਨੇ ਬੋਲਿਆ ਫਕੀਰ ਨੂੰ, ਖਬਰ ਬਚਾਵੇ ਕੋਈ ਮੇਰੇ ਵੀਰ ਨੂੰ। ਅਜੇ ਤੱਕ ਕੋਈ ਆਇਆ ਨਹੀਂ ਲਾਹੌਰ ਤੋਂ, ਵਿਗੜੀ ਕਹਾਣੀ ਜਾਪਦੀ ਹੈ ਤੋਰ ਤੋਂ, ਸਿੱਖਾਂ ਦੇ ਵਜ਼ੀਰ ਨੂੰ,
ਆਈ ਮੇਰੇ ਵੀਰ ਨੂੰ
ਐਸ ਵੇਲੇ ਜਾਣਾ ਕੋਈ ਨਿੱਕੀ ਗੱਲ ਨਹੀਂ ਕੱਖਾਂ ਨਾਲ ਪੈਂਦੀ ਦਾਰਿਆਂ ਨੂੰ ਠੱਲ ਨਹੀਂ
ਖੁਸ਼ੀ ਦਾ ਪਿਆਲਾ ਦੇਵੇ ਕਾਲ ਪੀਰ ਨੂੰ ਖਬਰ ਪੁਜਾਵੇ ਕੋਈ ਮੇਰੇ ਵੀਰ ਨੂੰ
ਚੜ ਆਏ ਵੈਰੀ ਕਾਬੁਲ ਦੇ ਚੁਣਵੇ ਸੂਰਮੇ ਲਿਆਂਦੇ ਨੇ ਲੱਖਾਂ ਚੋਂ ਪੁਣਵੇ
ਸੰਮੀ ਦੇ ਕੋਈ ਸਿੱਖੀ ਦੇਸ਼ ਤੀਰ ਨੂੰ ਕੋਈ ਸਿੱਖੀ ਦੇਸ਼ ਪੀਰ ਨੂੰ ਖਬਰ ਪਜਾਵੇ ਕੋਈ ਮੇਰੇ ਵੀਰ ਨੂੰ
ਅਰੇ ਦੀਕ ਮਾਲਿਕ ਕੋਈ ਨੀ ਪੁੱਜਿਆ ਸਿੱਖਾਂ ਦਾ ਰਾਜਾ ਹੈ ਇਸ਼ਾ ਵਿੱਚ ਰੁੱਝਿਆ
ਬਾਦਸ਼ਾਹੀ ਪਾਜ ਦੀ ਹੈ ਆਸ ਕੀਰ ਨੂੰ ਖਬਰ ਪਜਾਵੇ ਕੋਈ ਮੇਰੇ ਵੀਰ ਨੂੰ
ਅਰੇ ਮੈਂ ਖਾਲਸਾ ਜਕਾਰੇ ਛੱਡਦਾ ਕੇਸਰੀ ਨਿਸ਼ਾਨ ਹੈ ਫਰਾਰੇ ਛੱਡਦਾ
ਭੈਣ ਨਾ ਕਸ਼ਿਟ ਸਿੱਖੀ ਦੇ ਸਰੀਰ ਨੂੰ ਭੈਣ ਨਾ ਕਸ਼ਿਟ ਸਿੱਖੀ ਦੇ ਸਰੀਰ ਨੂੰ ਖਬਰ ਪਜਾਵੇ ਕੋਈ ਮੇਰੇ ਵੀਰ ਨੂੰ
ਜੂਰਾ ਸ਼ੇਰ ਮੁੱਛਦਾ ਫੜਾਵੇ ਵਾਲਣਾ ਜੂਰਾ ਸ਼ੇਰ ਮੁੱਛਦਾ ਫੜਾਵੇ ਵਾਲਣਾ ਸੂਰਮੇ ਤੋਗੀ ਅਸਵਾਰ ਕਾਲਨਾ
ਆਖਦਾ ਹੈ ਮੋਣ ਚਾਨੀ ਆਖੇ ਮੋਣ ਚਾਨੀ ਸ਼ੌਂਕੀ ਦਲ ਵੀਰ ਨੂੰ ਖਬਰ ਪਜਾਵੇ ਕੋਈ ਮੇਰੇ ਵੀਰ ਨੂੰ
ਖਾਲਸੇ ਨੇ ਆਖਿਆ ਅਜੇ ਤੱਕ ਕੋਈ ਆਇਆ ਨੀ ਲਾਹੌਰ ਤੋਂ ਉਹ ਵਿਗੜੀ ਕਹਾਣੀ ਜਾਪਦੀ ਹੈ ਤੌਰ ਤੋਂ ਸਰਦਾਰ ਮਹਾਂ ਸਿੰਘ ਸੂਰਮਾ ਇਹ ਜਾਣਦਾ ਸੀ ਕਿ ਡੋਗਰਾ ਜਿਹੜੀਆਂ ਨੀਤੀਆਂ ਵਰਤ ਰਿਹਾ ਜਿਹੜੀਆਂ ਚਾਲਾਂ ਚੱਲ ਰਿਹਾ ਇਹ ਸਿੱਖ ਰਾਜ ਦੇ ਖਿਲਾਫ ਨੇ ਯਾਦ ਰਹੇ ਮਿੱਤਰੋ ਇਸ ਤੋਂ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਹਰੀ ਸਿੰਘ ਨਲੂਏ ਨੇ ਇੱਕ ਚਿੱਠੀ ਲਿਖੀ ਸੀ ਉਹਨੇ ਆਖਿਆ ਠੀਕ ਹੈ ਸ਼ੇਰ ਪੰਜਾਬ ਤੁਹਾਡੇ ਪੋਤਰੇ ਦੀ ਛਾਦੀ ਏ ਪਰ ਇਹ ਇਲਾਕਾ ਏਡਾ ਖਤਰਨਾਕ ਹੈ ਤੇਰੇ ਡੋਗਰੇ ਕਿਸੇ ਨੇ ਇੱਧਰ ਚਿੱਠੀ ਲਿਖ ਦੇਣੀ ਹੈ ਬਾਦਸ਼ਾਹ ਕਾਬਲ ਨੂੰ ਔਰ ਇਹਨਾਂ ਵੇਲ ਪਿਆ ਵੇਖ ਕੇ ਜਮਰੌਦ ਔਰ ਇਹਨਾਂ ਕਿਲਿਆਂ ਤੇ ਹੱਲਾ ਕਰ ਦੇਣਾ ਸਾਡੇ ਦੇਸ਼ ਵਿੱਚ ਰਹਿਣ ਵਾਲੇ ਜਰਨੈਲਾਂ ਵਿੱਚੋਂ ਇੱਕ ਨੀਤੀਵਾਨ ਜਰਨੈਲ ਹਰੀ ਸਿੰਘ ਹੈ ਜਿਹੜਾ ਕਈ ਆਉਣ ਵਾਲੀਆਂ ਗੱਲਾਂ ਬਾਰੇ ਦੱਸ ਸਕਦਾ ਸੀ ਪਰ ਇਤਿਹਾਸ ਵਿੱਚ ਆਉਂਦਾ ਹੈ ਕਿ ਜਿੰਨੀਆਂ ਚਿੱਠੀਆਂ ਮਹਾਂ ਸਿੰਘ ਸਾਹਿਬ ਨੇ ਲਿਖੀਆਂ ਸਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਉਹਨਾਂ ਚਿੱਠੀਆਂ ਵਿੱਚੋਂ ਕੋਈ ਵੀ ਚਿੱਠੀ ਮਹਾਰਾਜੇ ਤੱਕ ਨਹੀਂ ਸੀ ਪਹੁੰਚੀ ਹਰੀ ਸਿੰਘ ਨਲੂਏ ਨੇ ਜਿੰਨੀਆਂ ਚਿੱਠੀਆਂ ਲਿਖੀਆਂ ਸਨ ਉਹਨਾਂ 'ਚੋਂ ਕੋਈ ਵੀ ਚਿੱਠੀ ਸਾਡੇ ਦੇਸ਼ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਨਹੀਂ ਸੀ ਮਿਲੀ ਮਹਾਂ ਸਿੰਘ ਕਹਿ ਰਿਹਾ ਅਜੇ ਤਾਂ ਹੈ ਖਾਲਸਾ ਜਕਾਰੇ ਮਾਰਦਾ ਕੇਸਰੀ ਨਿਸ਼ਾਨ ਹੈ ਫਰਾਰੇ ਮਾਰਦਾ ਕਹਿੰਦਾ ਮੈਨੂੰ ਹਿਰਖ ਹੈ ਕਿਤੇ ਸਿੱਖੀ ਦੇ ਸਰੀਰ ਨੂੰ ਕਸ਼ਟ ਨਾ ਪੈ ਜਾਣ ਜਿਉਂਦਾ ਸ਼ੇਰ ਮੁੱਛਦਾ ਵਾਲ ਕਿਸੇ ਨੂੰ ਨਹੀਂ ਦਿੰਦਾ ਇੱਕ ਮੁਸਲਮਾਨ ਫਕੀਰ ਦਾ ਕਥਨ ਹੈ ਜਿਉਂਦਾ ਸ਼ੇਰ ਨੀ ਮੁੱਛਦਾ ਵਾਲ ਦਿੰਦਾ ਤੈਨੂੰ ਦੱਸੀਏ ਗੱਲ ਵਿਚਾਰ ਸਾਈ ਕੋਈ ਉੱਠੋ ਜਿਹੜਾ ਮੇਰੇ ਵੀਰ ਨੂੰ ਰਾਤੋ ਰਾਤ ਖਬਰ ਪਹੁੰਚਾ ਸਕਦਾ ਫਿਰ ਇੱਕ ਬੀਬੀ ਉੱਠੀ ਹੈ ਫਿਰ ਸ਼ਰਨ ਕੌਰ ਨੇ ਆਖਿਆ ਮੈਂ ਜਾਵਾਂ ਵੀਰਾ ਚਿੱਠੀ ਲਿਖ ਦਿਓ ਤੁਸੀਂ ਮੈਂ ਪਹੁੰਚਾਵਾਂ ਵੀਰਾ ਧੋਖਾ ਵੈਰੀ ਕੋਲੋਂ ਨਾ ਮੈਂ ਖਾਵਾਂ ਵੀਰਾ ਤੋਪ ਨਿਸ਼ਾਨੇ ਪਹੁੰਚ ਕੇ ਚਲਵਾਵਾਂ ਵੀਰਾ ਫਿਰ ਸਿੰਘ ਅੱਗੋਂ ਇੱਕ ਬੋਲਿਆ ਤੂੰ ਜਾ ਨਹੀਂ ਸਕਦੀ ਅਣਖ ਗਵਾ ਕੇ ਕੌਮ ਕੋਈ ਜਾਨ ਬਚਾ ਨਹੀਂ ਸਕਦੀ ਗਲਤੀ ਕਰ ਬੇਅਕਲੀ ਪਛਤਾ ਨਹੀਂ ਸਕਦੀ ਜੋਗੀ ਸਿੰਘਾ ਇੱਜ਼ਤ ਗਈ ਹੱਥ ਆ ਨਹੀਂ ਸਕਦੀ ਤੂੰ ਕਿਹਾ ਨਾ ਕਿਹਾ ਭੈਣ ਨੇ ਕੜਕ ਕੇ ਕੀ ਗੱਲ ਹੈ ਕੋਈ ਉਹ ਜਿਹੜਾ ਮਰਜ਼ੀ ਤੋੜ ਲੈ ਇਹ ਫਲ ਹੈ ਕੋਈ ਜਾਨ ਬਚਾਉਣੀ ਲੁਕ ਕੇ ਇਹ ਭਲ ਹੈ ਕੋਈ ਉਹ ਸ਼ਮਾ ਉੱਤੇ ਸੜ ਜਾਵਣਾ ਤਰਪਲ ਹੈ ਕੋਈ ਜਿਹੜਾ ਮਰਜ਼ੀ ਪੀ ਲਵੇ ਇਹ ਜਲ ਹੈ ਕੋਈ ਉਹ ਲੱਕੜ ਸਾਰੇ ਕੱਟ ਲੈਣ ਇਹ ਝੱਲ ਹੈ ਕੋਈ ਅਣਖ ਉੱਤੋਂ ਮਰਨਾ ਜੋਗੀਆ ਇਹ ਛਲ ਹੈ ਕੋਈ ਭੈਣ ਨੇ ਆਖਿਆ ਮੈਂ ਪੁੱਛਣਾ ਚਾਹੁੰਦੀ ਹਾਂ ਖਾਲਸਾ ਜੀ ਜਿਹੜਾ ਅੰਮ੍ਰਿਤ ਤੁਸਾਂ ਨੇ ਛਕਿਆ ਅੰਮ੍ਰਿਤ ਉਹੋ ਹੀ ਮੈਨੂੰ ਛਕਾਇਆ ਕਿ ਹੋਰ ਕੋਈ ਜਥੇਦਾਰ ਨੇ ਆਖਿਆ ਭੈਣ ਜੀ ਅੰਮ੍ਰਿਤ ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ ਉਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਉਹੀ ਪੰਜੇ ਬਾਣੀਆਂ ਪੜੀਆਂ ਜਾਂਦੀਆਂ ਨੇ ਸਿੱਖੀ ਵਿੱਚ ਇਹੀ ਤਾਂ ਗੱਲ ਹੈ ਕਿ ਇੱਥੇ ਇਸਤਰੀ ਔਰ ਮਰਦ ਵਿੱਚ ਫਰਕ ਨਹੀਂ ਕੋਈ ਇੱਥੇ ਬਰਾਬਰਤਾ ਹੈ ਅੰਮ੍ਰਿਤ ਉਹੀ ਹੈ ਜਿਹੜਾ ਇਸਤਰੀ ਨੂੰ ਛਕਾਇਆ ਜਾਂਦਾ ਉਹੀ ਹੈ ਜਿਹੜਾ ਮਰਦ ਨੂੰ ਛਕਾਇਆ ਜਾਂਦਾ ਉਹੀ ਆ ਜਿਹੜਾ ਬੱਚੇ ਨੂੰ ਛਕਾਇਆ ਜਾਂਦਾ ਹੈ, ਉਹੀ ਆ ਜਿਹੜਾ ਬੁੱਢੇ ਨੂੰ ਛਕਾਇਆ ਜਾਂਦਾ ਹੈ। ਭੈਣ ਨੇ ਆਖਿਆ, ਫਿਰ ਸਰਦਾਰ ਜੀ ਜੇ ਅੰਮ੍ਰਿਤ ਵਿੱਚ ਫਰਕ ਨਹੀਂ, ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ, ਫਿਰ ਹੱਕਾਂ ਵਿੱਚ ਕਿਉਂ ਫਰਕ ਹੈ? ਜੇ ਕੋਈ ਭਰਾ ਇਹ ਸੇਵਾ ਲੁੱਟ ਸਕਦਾ ਤੇ ਤੁਹਾਡੀ ਭੈਣ ਵੀ ਇਹ ਸੇਵਾ ਲੁੱਟ ਸਕਦੀ ਹੈ। ਸੁਣ ਕੇ ਗੱਲ ਸ਼ਰਨ ਕੌਰ ਦੀ, ਜਥੇਦਾਰ ਨੇ ਕਿਹਾ, ਹਾਂ ਭੈਣ ਜੀ ਤੁਸੀਂ ਜਾ ਸਕਦੇ ਹੋ, ਹਾਂ ਬੇਟਾ ਤੁਸੀਂ ਜਾ ਸਕਦੇ ਹੋ। ਜਿਵੇਂ ਹੁਕਮ ਲੈ ਕੇ ਸ਼ਰਨ ਕੌਰ ਚਿੱਠੀ ਪਹੁੰਚਾਉਣ ਵਾਸਤੇ ਜਮਰੌਦ ਦੇ ਕਿਲੇ ਵਿੱਚੋਂ ਪਿਸ਼ੌਰ ਨੂੰ ਤੁਰਦੀ ਹੈ, ਮੇਰੇ ਸਾਥੀ ਦਲਵੀਰ ਸਿੰਘ ਮਹਿਮੇ ਚੱਕੀਆ ਅਤੇ ਗੁਰਮੁਖ ਸਿੰਘ ਐਮਏ ਇਉਂ ਬਿਆਨ ਕਰ ਰਹੇ ਹਨ।
ਚੀਰਦਲਾਂ ਨੂੰ ਲੰਘ ਗਈ ਫਿਰ ਭੇਸ ਵਟਾ ਕੇ, ਚੀਰਦਲਾਂ ਨੂੰ ਲੰਘ ਗਈ ਫਿਰ ਭੇਸ ਵਟਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਚੀਰਦਲਾਂ ਨੂੰ ਲੰਘ ਗਈ ਫਿਰ ਭੇਸ ਵਟਾ ਕੇ, ਚੀਰਦਲਾਂ ਨੂੰ ਲੰਘ ਗਈ ਫਿਰ ਭੇਸ ਵਟਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਉਹਨੇ ਮਾਰੀ ਵਾਲ ਪਿਆਰ ਨਾਲ ਕੁੰਡਾ ਖੜਕਾ ਕੇ, ਮਾਰੀ ਵਾਲ ਪਿਆਰ ਨਾਲ ਕੁੰਡਾ ਖੜਕਾ ਕੇ,
ਲੈ ਕੇ ਬੀਬੀ ਸ਼ਰਨ ਕੌਰ ਛਾਉਣੀ ਵਿੱਚ ਪਿਸ਼ੌਰ ਜਾ ਕੇ ਪਹੁੰਚ ਗਈ। ਪਹਿਰੇਦਾਰ ਨੇ ਆਖਿਆ, ਕੌਣ ਹੈ, ਕਿੱਥੋਂ ਆਈ ਏ ਤੇ ਕਹਿਣਾ ਕੀ ਚਾਹੁੰਦੀ ਏ? ਇਸ ਬੀਬੀ ਨੇ ਕਿਹਾ, ਮੈਂ ਜਮਰੌਦ ਤੋਂ ਆਈ ਹਾਂ, ਨਲੂਏ ਸਰਦਾਰ ਨੂੰ ਮਿਲਣਾ ਅਤੇ ਪਿਸ਼ੌਰ ਦਾ ਹਾਲ ਸੁਣਾਉਣ ਵਾਸਤੇ ਆਈ ਹਾਂ। ਸਰਦਾਰ ਨੂੰ ਪੁੱਛਿਆ ਗਿਆ, ਬੀਬੀ ਸ਼ਰਨ ਕੌਰ ਸਰਦਾਰ ਕੋਲ ਪਹੁੰਚੀ ਏ, ਸਰਦਾਰ ਬਿਮਾਰ ਪਿਆ ਸੀ। ਸਰਦਾਰ ਹਰੀ ਸਿੰਘ ਨਲਵੇ ਨੇ ਪੁੱਛਿਆ, ਬੀਬੀ ਕਿੱਥੋਂ ਆਈ ਹੈ ਤੇ ਕੌਣ ਹੈ? ਇਸ ਨੇ ਜਿਵੇਂ ਜਮਰੌਦ ਦਾ ਹਾਲ ਸੁਣਾਇਆ, ਇਸ ਛੰਦ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ।
ਜਦੋਂ ਪੁੱਜ ਗਈ ਸ਼ਰਨ ਕੌਰ ਭੈਣ ਜੀ, ਲੱਗੀ ਸ਼ੇਰ ਨਲੂਏ ਨੂੰ ਗੱਲ ਕਹਿਣ ਜੀ, ਸਿੰਘਾ ਲੱਗਾ ਜਮਰੌਦ ਕਿਲਾ ਟੈਣ ਜੀ, ਗੋਲੇ ਤੋਪਾਂ ਦੇ ਵਜੇ ਕਿਲੇ ਨੂੰ ਪਾੜ ਪਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ,
ਆਏ ਮੁਗਲ ਨੇ ਕਾਬਲੀ ਕਨਾਰ ਦੇ, ਐਲੀ ਐਲੀ ਪਏ ਮੁੱਖ ਚੋਂ ਪਕਾਰ ਦੇ, ਲੱਗ ਪੱਗ ਦਲ ਚਾਲੀ ਕੁ ਹਜ਼ਾਰ ਦੇ, ਨਾਰੇ ਮਾਰਦੇ ਜਵਾਨ ਧਰਤੀ ਹਿਲਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਪਠਾਨ ਗਾਉਂਦੇ ਆ।
ਸਿੰਘ ਸੂਰੇ ਮਹਾਂ ਸਿੰਘ ਜਥੇਦਾਰ ਨੇ ਕੰਮ ਸੋਜ ਕੋਲੋਂ ਲਿਆ ਸਰਦਾਰ ਨੇ, ਕੁਝ ਮਾਰੇ ਵੈਰੀ ਉਹਨਾਂ ਲੱਲਕਾਰ ਨੇ, ਹੁਣ ਮਦਦ ਤੁਹਾਡੀ ਦਾ ਮਤਾ ਪਕਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆਕ ਘੇਰਾ ਪਾ ਲਿਆ,
ਹਾਜ਼ਰੀ ਲਗਾਉਂਦੇ ਅੱਜ ਜੰਗ ਦੇ, ਹਾਜ਼ਰੀ ਲਗਾਉਂਦੇ ਵਿੱਚ ਜੰਗ ਦੇ, ਉਹ ਤੇ ਆਪਣੇ ਮੂੰਹੋਂ ਨੇ ਮੌਤ ਮੰਗਦੇ, ਬੜੇ ਪੱਕੇ ਆ ਸਵਾਰ ਤਰੰਗ ਦੇ, ਦੁੱਬਾ ਸਾਹਿਬ ਤਾਂ ਉਹ ਕੱਲਾ ਕੱਲਾ ਮੁੱਖ ਪਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ।
ਹਰੀ ਸਿੰਘ ਸਖਤ ਬਿਮਾਰ ਸੀ, ਭੈਣੇ ਉੱਠਣੇ ਤੋਂ ਆਤਰ ਲਚਾਰ ਸੀ, ਦੇ ਸੇਵਾ ਵਾਲੀ ਦਿਲ ਮੇ ਵਿਚਾਰ ਸੀ, ਸੁਣਿਆ ਹਾਲ ਅਤੇ ਗੁੱਸਾ ਦਿਲ ਮੇ ਵਸਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆਕ ਘੇਰਾ ਪਾ ਲਿਆ,
ਬੋਲਦਾ ਪਠਾਨ ਕਿਲਾ ਢਾ ਦਿਓ, ਕਰੀ ਕਿਲੇ ਦੇ ਉੱਤੇ ਲਾ ਦਿਓ, ਸ਼ਾਨ ਸਾ ਖਾਲਸੇ ਦੀ ਮਿੱਟੀ ਜੋ ਮਿਲਾ ਦਿਓ, ਜਿਹੜੇ ਨੇਤਿਆਂ ਵੇ ਕਲਾ ਸੁੱਤੀਆਂ ਜਗਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ,
ਕਹਿੰਦੇ ਵੀਰ ਤੁਹਾਡੇ ਵਾਰਾ ਸਾਰਾ ਲੈਣਗੇ, ਬਾਜਾਂਗੇ ਉਹ ਸ਼ਿਕਾਰ ਵੇਖ ਪੈਣਗੇ, ਬਾਅਦ ਉਹਨਾਂ ਤੋਂ ਕਿਲੇ ਚ ਵੈਰੀ ਰਹਿਣਗੇ, ਸੁਣੀ ਜੰਗੀ ਜਰ ਨੈਲ ਜੀ ਕੜਾਕੇ ਵਾਲਿਆ, ਅੱਜ ਵੈਰੀਆਂ ਕਿਲੇ ਨੂੰ ਆਕ ਕੇ ਰਪਾ ਲਿਆ,
ਉਹ ਸ਼ਹਾਦਤਾਂ ਦੇ ਬੰਨ ਕੇ ਬਾਰ ਮੇਟਣਾ ਦੀਵੀ ਉੱਤੋਂ ਮੰਨ ਕੇ, ਬੜੇ ਆਸ਼ਿਕ ਨਹੂਰਾਂ ਅੱਜ ਤਨ ਕੇ, ਜਾਨ ਤਲੀ ਧਰ ਅੱਲਾ ਰੁੱਸਿਆ ਮਨਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ,
ਵਿੱਚ ਹੱਥ ਦੇ ਮੈਦਾਨ ਨਾੜੀ ਫੜੀ ਸੀ, ਦੁੱਖ ਡਿਗਰੀ ਅਖੀਰ ਜਾਪੇ ਚੜੀ ਸੀ, ਹਾਲ ਸੁਣਿਆ ਚਿੱਠੀ ਜਦੋਂ ਪੜੀ ਸੀ, ਚੱਟ ਆਡਰੇ ਸੁਣਾ ਕੇ ਘੋੜਾ ਮੰਗਵਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆਗ ਘੇਰਾ ਪਾ ਲਿਆ,
ਜਿਉਂਦਿਆਂ ਕਿਲਾਗ ਕਿਵੇਂ ਮੱਲ ਲੂ, ਜਿਉਂਦਿਆਂ ਕਿਲਾਗ ਕਿਵੇਂ ਮੱਲ ਲੂ, ਗੂੰਜ ਬਾਜ ਦੀ ਚਪਲਟ ਕਿਵੇਂ ਚੱਲ ਲੂ, ਰੇਤ ਰੋਡ ਦਰਿਆ ਦਾ ਕਿਵੇਂ ਠੱਲ ਲੂ, ਜੋਗੀ ਸਦਾ ਜੋਦੇ ਹੱਥ ਮੌਤ ਨੂੰ ਮਿਲਾਉਂਦੇ ਆ, ਅੱਜ ਮਾਰ ਲਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ।
ਬੀਬੀ ਨੇ ਆਖਿਆ ਅੱਜ ਗੜ੍ਹ ਦਾ ਅਫਗਾਨਾ ਮੱਲਿਆ, ਰਲ ਚਾਰ ਚ ਫੇਰਾ, ਉਹਨਾਂ ਜੋਧਿਆਂ ਕਟਕ ਵਿਓੜ ਕੇ ਡਾਡਾ ਕਰ ਜੇੜਾ, ਉਹ ਖੇਬਰ ਦੇ ਵਿੱਚ ਆਣ ਕੇ ਲਾ ਬੈਠੇ ਡੇਰਾ, ਉਹਨਾਂ ਤੋਪਾਂ ਡਾਹ ਕੇ ਬੰਨਿਓ ਭੰਨਿਆ ਗੜ੍ਹ ਤੇਰਾ, ਉਹਨਾਂ ਮੈਲਾ ਧੂੰਆਂ ਛੱਡਿਆ ਪੈ ਗਿਆ ਹਨੇਰਾ, ਹੈ ਝੱਲਿਆ ਵੀਰਾਂ ਤੇਰਿਆਂ ਹੁਣ ਤੀਕਰ ਸ਼ੇਰਾ, ਪਰ ਤੂੰ ਨਾ ਜੇਕਰ ਬੋੜਿਓ ਹੋ ਗਿਆ ਸਵੇਰਾ, ਤਦ ਮਹਾਂ ਸਿੰਘ ਸਰਦਾਰ ਨੂੰ ਕਰ ਦੇਣਗੇ ਉਹ ਬੇਰਾ ਬੇਰਾ। ਇਹ ਪਰਵਾਨਾ ਪੜ ਕੇ ਨਲਵੇ ਦਾ ਦਿਲ ਗੁੱਸੇ ਨਾਲ ਭਰ ਆਇਆ, ਪਰਵਾਨਾ ਪੜ ਕੇ ਮਰਦ ਨੂੰ ਲੱਗ ਗਈ ਕਟਾਰੀ, ਉਹਨੂੰ ਮਰਨਾ ਚੇਤੇ ਆ ਗਿਆ, ਭੁੱਲ ਗਈ ਬਿਮਾਰੀ, ਉਹਨੇ ਹੁਕਮ ਚਾੜਿਆ ਖਾਲਸਾ ਕਰ ਲੋ ਤਿਆਰੀ, ਚੱਟ ਘੋੜੀ ਪਾ ਲੋ ਕਾਠੀਆਂ, ਚੱਬ ਕਰੋ ਤਿਆਰੀ, ਤੁਸੀਂ ਤੋਪਾਂ ਲੈ ਲੋ ਦੋਜ ਕੀ ਮਾਰੂ ਤੇ ਪਾਰੀ, ਤੁਸੀਂ ਬਿਗਲ ਵਜਾ ਦਿਓ ਕੂਚ ਦਾ, ਲੈ ਸੈਨਾ ਸਾਰੀ ਸਭ ਰਲ ਮਿਲ ਕੇ ਅਫਗਾਨ ਨੂੰ ਦੱਸੋ ਇੱਕ ਵਾਰੀ, ਅੱਜ ਤੋੜੀ ਫੌਜ ਅਕਾਲ ਦੀ ਰਣ ਕਦੇ ਨੀ ਹਾਰੀ।